ਸਦ ਸੱਚ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਗੌਰ ਨਿਮਾਣੀ ਸਾਡ ਕਰੇ ਨੇ ਘਰਿਆ ਘਰ ਸਰ ਪਰ ਮੈਥੈ ਆਵਣਾ ਮਰਨ ਹੋ ਨਾ ਡਰਿਆ ਹੋ ਫਰੀਦਾ ਗੌਰ ਨਿਮਾਣੀ ਸਾਡ ਕਰੇ ਨੇ ਘਰਿਆ ਘਰ ਸਰ ਪਰ ਮੈਥੈ ਆਵਣਾ ਮਰਨ ਹੋ ਨਾ ਡਰਿਆ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਆਪ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬੜੀ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਸੀ। ਬੜੇ ਪਿਆਰ ਨਾਲ ਰੱਗ ਸਿੰਘ ਮਹਾਰਾਜ ਦੀ ਬਾਣੀ ਦਾ ਕੀਰਤਨ ਮਿੱਠੀ ਰਸਨਾ ਨਾਲ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਕਥਾ ਦਾ ਸਮਾਂ ਹੈ। ਸਤਸੰਗਤ ਜੀ, ਦੋ ਦੀਵਾਨ ਨੇ, ਅੱਜ ਸ਼ਾਮ ਦਾ ਦੀਵਾਨ ਹੈ। ਤੇ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਤੋਂ ਵਿਦਾਇਗੀ ਲਵਾਂਗੇ। ਅੱਜ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਗੁਰਦੁਆਰਾ ਪਤਾਲਪੁਰੀ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਯਾਦਗਾਰ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਗਵਨ ਕੀਤਾ ਸੀ। ਜਦੋਂ ਮਹਾਰਾਜ ਨੇ ਚੌਥਾ ਯੁੱਧ ਫਤਿਹ ਕੀਤਾ ਸੀ ਕਰਤਾਰਪੁਰ ਸਾਹਿਬ, ਜਦੋਂ 1,75,000 ਸੈਨਾ ਮਹਾਰਾਜ ਦੇ ਉੱਪਰ ਹਮਲਾਵਰ ਹੋਈ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਸ ਯੁੱਧ ਦੇ ਅੰਦਰ ਪੈਂਦੇ ਖਾਨ ਪਠਾਨ ਨੂੰ ਆਪਣੇ ਹੱਥੀਂ ਮਾਰਿਆ, ਜਿਹੜਾ ਨਿਮਕ ਹਰਾਮੀ ਬਣ ਕੇ ਗੁਰੂ ਘਰ ਉੱਪਰ ਚੜ੍ਹ ਕੇ ਆ ਗਿਆ ਸੀ। ਕਾਲੇ ਖਾਨ ਜਿਹੜਾ ਵੱਡਾ ਜਰਨੈਲ ਸੀ, ਸਤਿਗੁਰੂ ਜੀ ਨੇ ਮੁੜਵਾ ਮਾਰੇ ਦੇ ਸਿਰ ਵਿੱਚ ਮਾਰਿਆ, ਲੋਹੇ ਦੇ ਟੋਪ ਨੂੰ ਚੀਰਦਾ ਹੋਇਆ, ਸੰਜੋਗ ਬਖਤਰਾ ਨੂੰ ਵੱਢਦਾ ਹੋਇਆ ਮਹਾਰਾਜ ਦਾ ਤੇਗਾ ਘੋੜੇ ਦੀ ਕਾਠੀ ਤੱਕ ਵੱਢ ਕੇ ਲੈ ਗਿਆ ਸੀ। ਉਹ ਮਹਾਰਾਜ ਦਾ ਪਵਿੱਤਰ ਤੇਗਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਪਰ ਸੁਭਾਏਮਾਨ ਹੈ। ਹਜ਼ੂਰ ਨੇ ਇਸ ਯੁੱਧ ਨੂੰ ਫਤਿਹ ਕਰਕੇ ਨਗਰ ਨਿਵਾਸੀਆਂ ਨੂੰ ਇਕੱਠਿਆਂ ਕਰਕੇ ਆਗਿਆ ਕੀਤੀ ਕਿ ਹੁਣ ਤੁਸੀਂ ਕੁਝ ਚਿਰ ਲਈ ਨਗਰ ਛੱਡ ਦਿਓ, ਕਿਉਂਕਿ ਲਾਸ਼ਾਂ ਦੇ ਸਾਂਭਣ ਦਾ ਪ੍ਰਬੰਧ ਨਹੀਂ ਹੋ ਸਕਦਾ ਅਤੇ ਬਿਮਾਰੀ ਫੈਲ ਸਕਦੀ ਹੈ, ਕਿਉਂਕਿ ਜਦੋਂ ਸਾਧ ਸੰਗਤ ਜੀ ਯੁੱਧ ਦਾ ਮਾਹੌਲ ਹੁੰਦਾ ਨਾ, ਉਹਨੂੰ ਆਪਾਂ ਮਨ ਵਿੱਚ ਸੋਚ ਵੀ ਨਹੀਂ ਸਕਦੇ ਵੀ ਕਿਹੋ ਜਿਹਾ ਉਹ ਬਹੁਤ ਜ਼ਿਆਦਾ ਭਿਆਨਕ ਅਤੇ ਦਰਦਨਾਕ ਦ੍ਰਿਸ਼ ਹੋ ਸਕਦਾ ਹੈ। ਕਾਇਰ ਵੇਖੇ ਤੇ ਉਸਦਾ ਦਿਲ ਦਹਿਲ ਜਾਵੇ। ਇੰਨੀ ਬੁਰੀ ਹਾਲਤ ਨਾਲ ਪਹਿਲਿਆਂ ਯੁੱਧਾਂ ਵਿੱਚ ਮਹਾਰਾਜ ਲੋਥਾਂ ਦੀ ਸਾਂਭ ਸੰਭਾਲ ਕਰਵਾ ਦਿੰਦੇ ਰਹੇ, ਪਰ ਇਸ ਯੁੱਧ ਵਿੱਚ ਸੈਨਾ ਹੀ ਇੰਨੀ ਮਾਰੀ ਗਈ ਕਿ ਉਹਨਾਂ ਦੀ ਸਾਂਭ ਸੰਭਾਲ ਔਖੀ ਸੀ। ਗੁਰੂ ਸਾਹਿਬ ਨੇ ਨਗਰ ਵਾਸੀਆਂ ਨੂੰ ਨਗਰ ਕੁਝ ਸਮੇਂ ਲਈ ਛੱਡ ਦੇਣ ਦੀ ਹਦਾਇਤ ਦਿੱਤੀ। ਆਪ ਸਤਿਗੁਰੂ ਜੀ ਨੇ ਕੀਰਤਪੁਰ ਸਾਹਿਬ ਨੂੰ ਚਾਲਾ ਮਾਰਿਆ, ਜਿਹੜਾ ਨਗਰ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜ ਕਰਕੇ ਸਤਿਗੁਰਾਂ ਜੀ ਨੇ ਵਸਾਇਆ ਸੀਗਾ। ਮਹਾਰਾਜ ਜਦੋਂ ਕੀਰਤਪੁਰ ਸਾਹਿਬ ਆ ਕੇ ਬਰਾਜੇ ਹੈ, ਫਿਰ ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਈ ਹੋਈ ਸੰਗਤ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣਾ, ਦੋਵੇਂ ਟਾਈਮ ਮਹਾਰਾਜ ਜੀ ਦਾ ਦੀਵਾਨ ਸਜਦਾ। ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਨੇ ਆਪਣੇ ਸੱਚਖੰਡ ਜਾਣ ਤੋਂ ਕੁਝ ਸਮਾਂ ਪਹਿਲਾਂ ਮਹਾਰਾਜ ਇਕਾਂਤ ਚਿੱਤ ਹੋ ਗਏ ਸਨ। ਮਹਾਰਾਜ ਜੀ ਨੇ ਆਗਿਆ ਕੀਤੀ ਸੀ ਵੀ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਕੋਈ ਗੱਲਬਾਤ ਨਾ ਆ ਕੇ ਬਾਹਰੋਂ ਦੱਸੇ, ਅਸੀਂ ਆਪਣੇ ਆਪ ਵਿੱਚ ਕੁਝ ਸਮਾਂ ਬਤੀਤ ਕਰਨਾ ਚਾਹੁੰਦੇ ਹਾਂ। ਮਹਾਰਾਜ ਜਦੋਂ ਇਕਾਂਤ ਚਿੱਤ ਹੋ ਗਏ, ਪਿੱਛੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਿਆਈ ਪੁਰਬ ਲੰਘਿਆ ਹੈ 7 ਦਿਨ ਪਹਿਲਾਂ, ਧੀਰਮਲ ਨੇ ਫਿਰ ਮੌਕਾ ਜਾਣ ਕਰਕੇ ਵੀ ਗੁਰੂ ਸਾਹਿਬ ਇਕਾਂਤ ਚਿੱਤ ਹੋ ਗਏ ਹੈ ਅਤੇ ਹੁਣ ਮੌਕਾ ਹੈ ਮੈਂ ਗੁਰੂ ਬਣ ਕੇ ਪ੍ਰਗਟ ਹੋ ਜਾਵਾਂ। ਉਹਨੇ ਫਿਰ ਕੀਰਤਪੁਰ ਸਾਹਿਬ ਆ ਕੇ ਜਿੱਥੇ ਸੰਗਤ ਦਾ ਕਾਫੀ ਆਵਾਜਾਈ ਸੀ, ਬਾਜ਼ਾਰ ਦੇ ਇੱਕ ਚੌਂਕ ਨੂੰ ਮੱਲ ਲਿਆ ਅਤੇ ਸੋਹਣੀ ਗੱਦੀ ਲਾ ਲਈ, ਸਰਾਣਾ ਰੱਖ ਲਿਆ ਪਿੱਛੇ ਅਤੇ ਚੰਦੋਆ ਵੀ ਸੋਹਣਾ ਬੰਨ ਲਿਆ, ਚੌਰ ਕਰਾਉਣ ਲੱਗ ਗਿਆ ਅਤੇ ਖੁਸ਼ਾਮਦੀ ਮਸੰਦ ਉਹ ਜੀ ਹਜ਼ੂਰੀ ਕਰਨ ਲੱਗ ਗਏ। ਆਈ ਹੋਈ ਸੰਗਤ ਨੂੰ ਹੁਣ ਪਤਾ ਨਹੀਂ ਅਤੇ ਨਾਲੇ ਧੀਰਮੱਲ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੈ, ਹੁਣ ਗੁਰੂ ਕੀ ਅੰਸ਼ ਹੈ ਅਤੇ ਸੰਗਤਾਂ ਤਾਂ ਇਹੀ ਸੋਚਦੀਆਂ ਨੇ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਅੱਗੇ ਬਖਸ਼ਿਸ਼ ਕਰ ਦਿੱਤੀ ਹੈ। ਬਹੁਤ ਇਕੱਠ ਹੋਣ ਲੱਗ ਪਿਆ, ਧੀਰਮੱਲ ਮੱਥੇ ਟਿਕਾਉਣ ਲੱਗ ਪਿਆ, ਗੁਰੂ ਬਣ ਪ੍ਰਗਟ ਹੋਣ ਦੀ ਇੱਛਾ, ਉਹ ਮਨ ਹੀ ਮਨ ਬੜਾ ਖੁਸ਼ ਹੋ ਰਿਹਾ ਕਿ ਦਾਦਾ ਸਤਿਗੁਰੂ ਜੀ ਨੇ ਤਾਂ ਹੁਣ ਜੋਤੀ ਜੋਤ ਸਮਾ ਜਾਣਾ ਤੇ ਮੇਰਾ ਸੋਹਣਾ ਚੰਗਾ ਵਧੀਆ ਇਹ ਕੰਮ ਚੱਲ ਪਿਆ। ਸਿੱਖਾਂ ਨੂੰ ਜਿਨ੍ਹਾਂ ਨੂੰ ਪਤਾ ਸੀ ਸੁਰਤ ਵਾਲੇ ਸਿੱਖ ਸਨ ਵੀ ਗੁਰੂ ਸਾਹਿਬ ਨੇ ਆਪ ਨਹੀਂ ਕੀਤਾ, ਇਹ ਧੀਰਮਲ ਆਪਣੀ ਮਰਜ਼ੀ ਕਰ ਰਿਹਾ ਵੀ ਇਹ ਗੱਲ ਠੀਕ ਨਹੀਂ ਹੈ। ਇੱਧਰ ਹੁਣ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਕਿਸੇ ਨੇ ਕਿਸੇ ਪ੍ਰਕਾਰ ਕੋਈ ਗੱਲ ਹੀ ਨਹੀਂ ਦੱਸਣੀ, ਆ ਸਾਨੂੰ ਕਿਸੇ ਪ੍ਰਕਾਰ ਵੀ ਕੋਈ ਪਰੇਸ਼ਾਨ ਨਾ ਕਰਨਾ। ਜਦੋਂ ਇੱਧਰ ਧੀਰਮਲ ਗੱਦੀ ਲਾ ਬੈਠਾ, ਸੰਗਤਾਂ ਆ ਰਹੀਆਂ ਹੁਮ ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ, ਸਿੱਖਾਂ ਵਾਸਤੇ ਬੜੀ ਦੁਚਿੱਤੀ ਬਣ ਗਈ ਵੀ ਕੀ ਕਰੀਏ। ਫਿਰ ਹਜ਼ੂਰ ਦੀ ਆਗਿਆ ਤਾਂ ਸੀਗੀ ਵੀ ਸਾਨੂੰ ਕੋਈ ਕਿਸੇ ਪ੍ਰਕਾਰ ਆ ਕੇ ਉਠਾਵੇ ਨਾ, ਪਰ ਸਿੱਖਾਂ ਨੇ ਮਹਾਰਾਜ ਦੀ ਆਗਿਆ ਤੋਂ ਫਿਰ ਸਾਧ ਸੰਗਤ ਜੀ ਜਾਣੋ ਕਿ ਇਸ ਆਗਿਆ ਨੂੰ ਭੰਗ ਕਰਦਿਆਂ ਹੋਇਆਂ, ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ, ਜਿੱਥੇ ਸਤਿਗੁਰੂ ਜੀ ਇਕਾਂਤ ਚਿੱਤ ਸਮਾਧੀ ਲਾਈ ਬੈਠੇ ਹੈ ਉੱਥੇ ਆ ਗਏ ਚੱਲ ਕਰਕੇ। ਹੁਣ ਹਿੰਮਤ ਨਹੀਂ ਪੈਂਦੀ ਕਿ ਮਹਾਰਾਜ ਸਾਹਿਬ ਜੀ ਨੂੰ ਕਿਵੇਂ ਉਥਾਨ ਕਰੀਏ ਸਮਾਧੀ ਤੋਂ। ਫਿਰ ਸਿੱਖ ਨੇ ਆਪਣੇ ਮਨ ਦੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਸਾਹਿਬ ਦੇ ਜਦੋਂ ਚਰਨਾਂ ਨੂੰ ਪਲੋਸਿਆ, ਸੱਚੇ ਪਾਤਸ਼ਾਹ ਮਹਾਰਾਜ ਦੇ ਸਰੀਰ ਵਿੱਚ ਹੌਲੀ ਹੌਲੀ ਚੇਤਨਤਾ ਆਈ, ਮਹਾਰਾਜ ਨੇ ਨੇਤਰ ਖੋਲੇ। ਸਤਿਗੁਰੂ ਜੀ ਨੇ ਸਿੱਖ ਨੂੰ ਸਾਹਮਣੇ ਵੇਖ ਕੇ ਪੁੱਛਿਆ, ਜੋ ਬੜੀ ਬੇਬਲਤਾ ਨਾਲ ਬੜਾ ਨਿਮਾਣਾ ਜਿਹਾ ਹੋਇਆ ਸਿੱਖ ਹੱਥ ਜੋੜ ਕੇ ਖਲੋਤਾ ਹੈ ਕਿ ਗੁਰੂ ਸਾਹਿਬ ਕਿਤੇ ਕੋਈ ਬਚਨ ਨਾ ਇਹੋ ਜਿਹਾ ਛੱਡ ਦੇਣ। ਨਾਲ ਹੀ ਜਦੋਂ ਸਤਿਗੁਰੂ ਦੀ ਨਿਗਾਹ ਪਈ ਹੈ, ਦੋਵੇਂ ਹੱਥ ਜੋੜ ਸਿੱਖ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮਾਫ ਕਰ ਦਿਓ, ਗਰੀਬ ਨਵਾਜ ਆਪ ਜੀ ਦੀ ਆਗਿਆ ਭੰਗ ਕਰ ਦਿੱਤੀ ਹੈ। ਪਰ ਮਹਾਰਾਜ ਸਥਿਤੀ ਹੀ ਇਹੋ ਜਿਹੀ ਬਣ ਗਈ ਹੈ, ਸੱਚੇ ਪਾਤਸ਼ਾਹ ਜੋ ਆਪ ਜੀ ਨੂੰ ਦੱਸਣਾ ਯੋਗ ਹੈ। ਮਹਾਰਾਜ ਕਹਿੰਦੇ ਕਹੋ ਕੀ ਗੱਲ ਹੈ। ਸਿੱਖ ਦੀ ਏਡੀ ਨਿਮਰਤਾ ਨਾਲ ਬੇਨਤੀ ਜਦੋਂ ਮਹਾਰਾਜ ਸੁਣੀ, ਹਜ਼ੂਰ ਕਹਿੰਦੇ ਵੀ ਕੀ ਗੱਲ ਹੈ ਸਿੱਖਾ। ਕਿਹਾ ਮਹਾਰਾਜ ਆਪ ਜੀ ਦਾ ਪੋਤਰਾ ਧੀਰਮਲ ਸੱਚੇ ਪਾਤਸ਼ਾਹ ਗੱਦੀ ਲਾ ਕੇ ਬੈਠਾ ਹੈ, ਸੰਗਤਾਂ ਕੋਲੋਂ ਪੂਜਾ ਕਰਵਾ ਰਿਹਾ ਹੈ, ਤੇ ਮਹਾਰਾਜ ਜੇ ਤਾਂ ਅਸੀਂ ਤਾਂ ਕਰਕੇ ਆਪ ਜੀ ਨੂੰ ਆ ਕੇ ਬੇਨਤੀ ਕੀਤੀ ਹੈ ਵੀ ਤੁਸੀਂ ਹੱਥੀ ਕਰ ਦਿੰਦੇ ਤਾਂ ਫਿਰ ਤਾਂ ਅਸੀਂ ਯਕੀਨ ਕਰਦੇ, ਪਰ ਮਹਾਰਾਜ ਆਪਣੀ ਮਰਜ਼ੀ ਨਾਲ ਇਉਂ ਕਰ ਰਿਹਾ ਹੈ, ਜੇ ਤਾਂ ਆਪ ਜੀ ਦੀ ਆਗਿਆ ਹੋਵੇ ਤਾਂ ਮਹਾਰਾਜ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਸੱਚੇ ਪਾਤਸ਼ਾਹ, ਪਰ ਤੁਹਾਡੀ ਆਗਿਆ ਜਿਵੇਂ ਹੋਵੇ ਅਸੀਂ ਉਵੇਂ ਕਰੀਏ। ਮਹਾਰਾਜ ਨੇ ਜਦੋਂ ਸੁਣਿਆ ਸਤਿਗੁਰੂ ਜੀ ਨੂੰ ਰੋਹ ਆ ਗਿਆ। ਮਹਾਰਾਜ ਨੇ ਜਾਣਿਆ ਵੀ ਧੀਰਮਲ ਦਾ ਪਹਿਲੋਂ ਵੀ ਇਹੀ ਯਤਨ ਰਿਹਾ ਹੈ। ਸਤਿਗੁਰਾਂ ਜੀ ਨੇ ਸਿੱਖਾਂ ਨੂੰ ਕਿਹਾ ਵੀ ਉਹਦਾ ਚੰਦੋਆ ਖੋਲ ਦਿਓ, ਤੇ ਖੋਲੋ ਉਹਦੇ ਕੋਲੋਂ ਸਾਰਾ ਕੁਝ, ਤੇ ਧੱਕੇ ਮਾਰ ਕੇ ਉਹਨੂੰ ਕੀਰਤਪੁਰ ਸਾਹਿਬ ਤੋਂ ਬਾਹਰ ਕੱਢ ਦਿਓ। ਸਤਿਗੁਰੂ ਜੀ ਦੀ ਜਦੋਂ ਇਹ ਆਗਿਆ ਹੋਈ, ਕਿਸੇ ਨੇ ਆ ਕੇ ਚੰਦੋਏ ਦੀ ਤਣੀ ਖੋਲਤੀ, ਕਿਸੇ ਨੇ ਚੌਰ ਖੋਲਿਆ, ਧੱਕੇ ਮਾਰ ਕੇ ਧੀਰਮਲ ਨੂੰ ਕੀਰਤਪੁਰ ਸਾਹਿਬ ਨਗਰ ਤੋਂ ਬਾਹਰ ਕੱਢ ਦਿੱਤਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਆਪ ਕਿਰਪਾ ਕਰਕੇ ਗਰੀਬ ਨਵਾਜ ਜੀ ਆਪਣੇ ਹੁੰਦਿਆਂ ਸੰਗਤਾਂ ਨੂੰ ਗਰੀਬ ਨਵਾਜ ਸਾਹਿਬ ਜੀ ਅੱਗੇ ਲੜ ਲਾਓ ਜਿਨ੍ਹਾਂ ਨੂੰ ਆਪਨੇ ਗੁਰਿਆਈ ਬਖਸ਼ਣੀ ਹੈ। ਮਹਾਰਾਜ ਜੀ ਨੇ ਫਿਰ ਕਿਹਾ, ਬਈ ਦੀਵਾਨ ਸਜਾਉਣ ਦੀ ਤਿਆਰੀ ਕਰੋ। ਬੜਾ ਭਾਰੀ ਦੀਵਾਨ ਸਜਿਆ, ਸਰਬੱਤ ਸੰਗਤਾਂ ਦੇ ਵੱਡੇ ਇਕੱਠ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਨੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ ਜੀ ਨੇ ਤਖ਼ਤ ਦੇ ਉੱਪਰ ਬਿਠਾ ਕਰਕੇ ਮਹਾਰਾਜ ਜੀ ਨੇ ਨਮਸਕਾਰ ਕੀਤੀ, ਪੰਜ ਪੈਸੇ ਨਾਰੀਅਲ ਭੇਟ ਕੀਤਾ ਅਤੇ ਮਹਾਰਾਜ ਜੀ ਨੇ ਚਾਰ ਪ੍ਰਕਮਿਆਂ ਕਰਕੇ ਗੁਰਿਆਈ ਦੀ ਜੋਤ ਗੁਰੂ ਹਰ ਰਾਏ ਸਾਹਿਬ ਜੀ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਰਨਾ ਕੀਤੀ। ਤੇ ਫਿਰ ਮਹਾਰਾਜ ਜੀ ਨੇ ਆਗਿਆ ਕੀਤੀ ਵੀ ਅਸੀਂ 7 ਦਿਨ ਬਾਅਦ ਹੁਣ ਸੱਚਖੰਡ ਚਾਲਾ ਮਾਰਾਂਗੇ, ਤੇ ਜਿੱਥੇ ਪਤਾਲਪੁਰੀ ਸਾਹਿਬ ਗੁਰਦੁਆਰਾ ਸਾਹਿਬ ਹੈ ਸਤ ਸੰਗਤ ਜੀ, ਇੱਥੇ ਬੜਾ ਸੁੰਦਰ ਕੋਠਾ ਸਾਹਿਬ ਉਸਾਰਿਆ ਗਿਆ ਜਿਹਨੂੰ ਚੰਦਨ ਦੇ ਨਾਲ ਲਿਪਿਆ ਗਿਆ। ਮਹਾਰਾਜ ਜੀ ਨੇ ਕਿਹਾ ਵੀ ਅਸੀਂ ਕੋਠੇ ਵਿੱਚ ਪ੍ਰਵੇਸ਼ ਹੋਣ ਲੱਗੇ ਹਾਂ, ਤੇ ਸਤਵੇਂ ਦਿਨ ਮਹਾਰਾਜ ਕਹਿੰਦੇ ਵੀ ਸਾਡੀ ਦੇਹ ਹੋਊਗੀ, ਮੋਹ ਨਾ ਕਰਿਓ ਤੇ ਸਾਡੀ ਦੇਹ ਦਾ ਅੰਤਮ ਸੰਸਕਾਰ ਕਰ ਦਿਓ। ਇਹ ਸਤਿਗੁਰਾਂ ਜੀ ਨੇ ਆਗਿਆ ਕੀਤੀ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕੋਠਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਆ ਤੇ ਸੰਗਤਾਂ ਨੂੰ ਕੀ ਉਪਦੇਸ਼ ਦੇ ਕੇ ਅੰਦਰ ਪ੍ਰਵੇਸ਼ ਕਰਦੇ ਆ, ਫਿਰ ਗੁਰੂ ਹਰਿਰਾਜ ਸਾਹਿਬ ਜੀ ਨੂੰ ਕੀ ਬਚਨ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੋਠੇ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਮਹਾਰਾਜ ਕੀ ਬਚਨ ਕਰਦੇ ਆ, ਇਹ ਆਪਾਂ ਸ਼ਾਮ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਕਿਉਂਕਿ ਵਿਚਾਰ ਸੀਗੀ ਵੀ ਥੋੜਾ ਜਿਹਾ ਹੁਣ ਸੰਖੇਪ ਜਿਹਾ ਜਿਹੜੀ ਭੂਮਿਕਾ ਬਣ ਕੇ ਤੇ ਸ਼ਾਮ ਦੇ ਦੀਵਾਨ ਵਿੱਚ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੀ ਕਥਾ ਜਿਹੜੀ ਹੈ ਉਹ ਆਪਾਂ ਸਰਵਣ ਕਰਾਂਗੇ ਕਿ ਮਹਾਰਾਜ ਕਿਵੇਂ ਉਪਦੇਸ਼ ਦੇ ਕੇ ਸੰਗਤਾਂ ਨੂੰ ਸੱਚੇ ਪਾਤਸ਼ਾਹ ਕੋਠਾ ਸਾਹਿਬ ਦੇ ਅੰਦਰ ਪ੍ਰਵੇਸ਼ ਕੀਤੇ ਤੇ ਸਤਵੇਂ ਦਿਨ ਕਿਵੇਂ ਮਹਾਰਾਜ ਫਿਰ ਜੋਤੀ ਜੋਤ ਸਮਾਏ ਹੈ। ਅੱਜ ਸਤਿਗੁਰੂ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ, ਇਸ ਕਰਕੇ ਇਹ ਸੰਖੇਪ ਰੂਪ ਵਿੱਚ ਆਪ ਜੀ ਦੇ ਸਮਕਸ਼ ਇਤਿਹਾਸ ਭੇਟ ਕੀਤਾ ਹੈ। ਆਓ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਜੋ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਚੱਲ ਰਹੀ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਗੋਰ ਨਿਮਾਣੀ ਸਾਡ ਕਰੇ।
ਸਤਸੰਗਤ ਜੀ ਫਰੀਦ ਸਾਹਿਬ ਜੀ ਵਰਾਗਮਈ ਉਪਦੇਸ਼ ਦਿੰਦੇ ਹੈ, ਕਹਿੰਦੇ ਨੇ ਜਿਹੜੀ ਨਿਮਾਣੀ ਗੋਰ ਹੈ ਨਾ, ਨਿਮਾਣੀ ਭਾਵ ਨੀਵੀਂ ਜੋ ਹੁੰਦੀ ਹੈ ਧਰਤੀ ਵਿੱਚ ਪੁੱਟੀ ਜਾਂਦੀ ਹੈ, ਤੇ ਫਰੀਦ ਸਾਹਿਬ ਜੀ ਕਹਿੰਦੇ ਇਹ ਨਿਮਾਣੀ ਗੋਰ ਜਿਹੜੀ ਕਬਰ ਹੈ ਇਹ ਤੈਨੂੰ ਸੱਡ ਕਰੇ ਸੱਦਾ ਮਾਰ ਰਹੀ ਹੈ, ਤੈਨੂੰ ਆਵਾਜ਼ ਦੇ ਰਹੀ ਹੈ। ਕੀ ਆਵਾਜ਼ ਦਿੰਦੀ ਹੈ?
ਬੇਘਰਿਆ ਘਰ ਆਓ।
ਇਹ ਕਹਿੰਦੀ ਹੈ ਕਿ ਬੇਘਰਿਆ ਤੂੰ ਆਪਣੇ ਘਰ ਨੂੰ ਆ ਜਾ। ਜਦੋਂ ਸ਼ਮਸ਼ਾਨ ਭੂਮਿਕਾ ਵਿੱਚ ਵੀ ਵੇਖੀ ਉੱਥੇ ਲਿਖਿਆ ਹੁੰਦਾ ਅੰਤਮ ਘਰ, ਵੀ ਅੰਤ ਵਾਲਾ ਤੇਰਾ ਘਰ ਆਏ। ਸਾਧ ਸੰਗਤ ਜੀ ਜਿਹੜਾ ਮਰਨ ਬਾਰੇ ਗੁਰੂ ਘਰ ਵਿੱਚੋਂ ਸੁਣ ਕਰਕੇ ਮੈਂ ਕਈ ਵਾਰੀ ਜ਼ਿਕਰ ਕੀਤਾ ਤੇ ਕਈ ਇਤਰਾਜ਼ ਕਰ ਲੈਂਦੇ ਆ ਬਈ ਇੱਥੇ ਤੇ ਸ਼ੁਭ ਸ਼ੁਭ ਗੱਲਾਂ ਕਰਨੀਆਂ ਚਾਹੀਦੀਆਂ ਕਿ ਤੁਸੀਂ ਮਰਨ ਦੀਆਂ ਗੱਲਾਂ ਕਰਦੇ ਰਹਿੰਦੇ ਆ। ਮਹਾਰਾਜ ਦੀ ਬਾਣੀ ਦਾ ਉਪਦੇਸ਼ ਹੈ ਜੇ ਅਸੀਂ ਮੌਤ ਦਾ ਸੁਣ ਕਰਕੇ ਤੇ ਵਿਰਾਗ ਨਹੀਂ ਧਾਰਦੇ, ਸੰਸਾਰ ਕਦੇ ਵੀ ਸਾਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਇਹ ਰਸ ਕਸ ਬਹੁਤ ਮਿੱਠੇ ਲੱਗਦੇ ਰਹਿੰਦੇ ਆ ਬਿਰਧ ਅਵਸਥਾ ਤੱਕ ਵੀ। ਫਰੀਦ ਜੀ ਕਹਿੰਦੇ ਆ ਭਾਵੇਂ ਤੂੰ ਦੋ ਦੋ ਘਰ ਪਾ ਲਏ ਆ, ਤਿੰਨ ਤਿੰਨ ਕੋਠੀਆਂ ਪਾ ਲਈਆਂ ਨੇ, ਪਰ ਉਹ ਤੇਰਾ ਘਰ ਨਹੀਂ ਹੈ। ਨੀ ਕਰਿਆ ਘਰ ਆਓ, ਤੂੰ ਆਪਣੇ ਘਰ ਨੂੰ ਆ ਜਾ। ਗੌਰ ਕਹਿੰਦੀ ਹੈ, ਕਬਰ ਕਹਿੰਦੀ ਹੈ, ਨਿਮਾਣੀ ਜਿਹੜੀ ਬਹੁਤ ਨੀਵੀਂ ਹੈ ਨਾ, ਉਹ ਆਵਾਜ਼ ਮਾਰਦੀ ਹੋਈ ਕਹਿੰਦੀ ਹੈ ਕਿ ਬੇਘਰਿਆ ਘਰ ਆ ਜਾ, ਤੇਰਾ ਅਸਲੀ ਘਰ ਇਹੋ ਹੀ ਹੈ।
ਸਰ ਪਰ ਮੈਥੈ ਆਵਣਾ।
ਸਰ ਪਰ ਭਾਵ ਜ਼ਰੂਰ ਪਰ ਜ਼ਰੂਰ ਤੈਨੂੰ ਮੇਰੇ ਕੋਲ ਆਉਣਾ ਹੀ ਪਵੇਗਾ ਇੱਕ ਦਿਨ, ਕਿਉਂਕਿ ਦੇਹ ਤਾਂ ਤੂੰ ਤਿਆਗਣੀ ਤਿਆਗਣੀ ਹੈ ਨਾ, ਇਹ ਤਾਂ ਕਦੇ ਹੋ ਨਹੀਂ ਸਕਦਾ ਭਈ ਤੂੰ ਦੇਹ ਵਿੱਚ ਸਦਾ ਰਹੇ। ਵੇਖ ਲੈ ਸਤਯੁਗ ਦੇ ਵੀ ਜੀਵ ਇੱਥੋਂ ਚਲੇ ਗਏ ਜਿਨ੍ਹਾਂ ਦੀ ਲੱਖ ਵਰਿਆਂ ਦੀ ਆਰਜਾ, ਲੱਖ ਵਰਿਆਂ ਦੀ ਆਰਜਾ ਹੁੰਦੀ ਸੀ ਸਤਯੁਗ ਵਿੱਚ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਫਿਰ ਸਾਧ ਸੰਗਤ ਜੀ ਜਦੋਂ ਤ੍ਰੇਤਾ ਯੁੱਗ ਆਇਆ ਤੇ ਕਹਿੰਦੇ ਨੌ ਯੁੱਗ ਘਟ ਗਈ ਤੇ ਫਿਰ 10,000 ਵਰਾ ਰਹਿ ਗਈ ਤ੍ਰੇਤੇ ਯੁੱਗ ਦੇ ਅੰਦਰ, ਤੇ ਜਦੋਂ ਦੁਆਪਰ ਯੁੱਗ ਆਇਆ 9 ਹਿੱਸੇ ਫਿਰ ਘਟ ਗਈ ਤੇ 1,000 ਵਰਾ ਰਹਿ ਗਈ ਫਿਰ ਦੁਆਪਰ ਦੇ ਅੰਦਰ। ਜਦੋਂ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਉਦੋਂ 1,000 ਵਰਾ ਉਮਰ ਸੀ ਮਨੁੱਖ ਦੀ, ਤੇ ਜਦੋਂ ਕਲਯੁੱਗ ਆਇਆ ਹੈ 9 ਹਿੱਸੇ ਫਿਰ ਘਟ ਗਈ, ਫਿਰ ਹੁਣ 100 ਸਾਲ ਉਮਰ ਮਿੱਥੀ ਹੋਈ ਹੈ ਕਲਯੁੱਗ ਦੀ। ਤੇ ਮਹਾਰਾਜ ਜੀ ਨੇ ਆਖਿਆ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਆਪਣੇ ਘਰ ਦੇ ਵਿੱਚ ਨਾ ਚਿਹਰੇ ਤੇ ਚਾਦਰਾ ਲੈ ਕੇ ਸਤਿਗੁਰੂ ਜੀ ਬਿਰਾਜ ਗਏ, ਕਿਸੇ ਨਾਲ ਗੱਲ ਨਹੀਂ ਕਰਦੇ, ਸਤਿਗੁਰੂ ਜੀ ਕਿਸੇ ਨਾ ਕੁਝ ਖਾਂਦੇ ਹੈ ਨਾ ਪੀਂਦੇ ਹੈ, ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ। ਮਹਾਰਾਜ ਦੇ ਮਾਤਾ ਜੀ ਨੇ ਸਮਝਿਆ ਕਿ ਗੁਰੂ ਸਾਹਿਬ ਨੂੰ ਕੋਈ ਬਿਮਾਰੀ ਹੋ ਗਈ, ਕੋਈ ਔਰ ਹੋ ਗਈ, ਕੋਈ ਰੋਗ ਲੱਗ ਗਿਆ। ਫਿਰ ਹਰਦਾਸ ਵੈਦ ਸੀ ਨਾ, ਉਹਨੂੰ ਬੁਲਾਇਆ ਫਿਰ ਤੇ ਹਰਦਾਸ ਵੈਦ ਨੂੰ ਦੱਸਿਆ ਵੀ ਇਹ ਕਿਸੇ ਕਿੰਨੇ ਦਿਨ ਹੋ ਗਏ ਨਾ ਬੋਲਦੇ ਹੈ, ਨਾ ਖਾਂਦੇ ਹੈ, ਨਾ ਪੀਂਦੇ ਹੈ, ਕੁਝ ਦੱਸਦੇ ਵੀ ਨਹੀਂ, ਕੀ ਔਰ ਹੋਈ ਹੈ ਵੇਖ। ਤੇ ਹਰਦਾਸ ਵੈਦ ਨੇ ਜਦੋਂ ਸਤਿਗੁਰੂ ਜੀ ਦੀ ਬਾਜੂ ਨੂੰ ਪਕੜਿਆ ਨਾ, ਮਹਾਰਾਜ ਚੁੱਪ ਨੇ, ਕੁਝ ਵੀ ਨਹੀਂ ਕਹਿ ਰਹੇ। ਹਰਦਾਸ ਵੈਦ ਨੇ ਨਾ ਮਹਾਰਾਜ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਕਿਹਾ, ਖੁਦਾ ਦਾ ਵਾਸਤਾ ਜੇ ਇੱਕ ਵਾਰ ਤਾਂ ਬੋਲੋ। ਜਦੋਂ ਖੁਦਾ ਦਾ ਵਾਸਤਾ ਪਾਇਆ ਤੇ ਮਹਾਰਾਜ ਉੱਠ ਕੇ ਬੈਠ ਗਏ। ਕਹਿੰਦਾ ਰੱਬ ਦਾ ਵਾਸਤਾ ਜੇ ਕੁਝ ਤਾਂ ਬੋਲੋ। ਮਹਾਰਾਜ ਕਹਿੰਦੇ ਵੀ ਤੂੰ ਪਰਮੇਸ਼ਰ ਦਾ ਵਾਸਤਾ ਪਾ ਤਾ ਹਰਦਾਸ ਵੈਦ, ਦੱਸ ਕੀ ਗੱਲ ਹੈ। ਕਹਿੰਦਾ ਮੈਂ ਤਾਂ ਤੁਹਾਡੀ ਨਬਜ਼ ਵੇਖ ਕੇ ਤੇ ਕੋਈ ਵੈ ਪਿੱਤ ਰੁਦਰ ਵਿਗਾੜ ਕਫ ਕੋਈ ਰੋਗ ਹੈ, ਮੈਂ ਉਹ ਵਿਹਨਾ। ਸਤਿਗੁਰੂ ਜੀ ਨੇ ਫਿਰ ਇਹ ਸ਼ਬਦ ਉਚਾਰਿਆ ਸੀ, ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣਈ ਕਰ ਕਲੇਜੇ ਮਾਹੇ। ਸੱਚੇ ਪਾਤਸ਼ਾਹ ਕਹਿੰਦੇ ਨੇ ਹਰਦਾਸ ਤੈਨੂੰ ਪਤਾ ਨਹੀਂ ਰੋਗ ਕਿੱਥੇ ਹੈ, ਤੂੰ ਸਾਡੀ ਨਬਜ਼ ਵੇਨਾ ਤੇ ਨਬਜ਼ ਵੇਖ ਕਰਕੇ ਰੋਗ ਵੇਖਣਾ ਚਾਹੁੰਦਾ। ਮਹਾਰਾਜ ਕਹਿੰਦੇ ਨੇ ਸਰੀਰ ਚੋਂ ਤੈਨੂੰ ਰੋਗ ਨਹੀਂ ਲੱਭਣਾ, ਰੋਗ ਤਾਂ ਸਾਡੇ ਹਿਰਦੇ ਦੇ ਵਿੱਚ ਹੈ। ਹਰਦਾਸ ਕਹਿਣ ਲੱਗਾ ਉੱਥੇ ਕੀ ਰੋਗ ਹੈ। ਮਹਾਰਾਜ ਕਹਿੰਦੇ ਸਾਨੂੰ ਵਿਛੋੜੇ ਦਾ ਰੋਗ ਲੱਗਾ ਹੋਇਆ, ਪਰਮੇਸ਼ਰ ਦੇ ਨਾਮ ਦਾ ਅਸੀਂ ਜਾਪ ਕਰਦੇ ਹਾਂ ਤਾਂ ਨਹੀਂ ਕਿਸੇ ਨਾਲ ਬੋਲਦੇ। ਹਰਦਾਸ ਕਹਿਣ ਲੱਗਾ ਮਹਾਰਾਜ ਇਹ ਗੱਲਾਂ ਤਾਂ ਬਜ਼ੁਰਗੀ 'ਚ ਜਾ ਕੇ ਕਰਨੀਆਂ ਚਾਹੀਦੀਆਂ, ਅਜੇ ਤੁਹਾਡਾ ਬਚਪਨ ਹੈ, ਵਿਆਹ ਹੋਏਗਾ, ਬੱਚੇ ਹੋਣਗੇ, ਫਿਰ ਜਵਾਨੀ ਦੇ ਸੁੱਖ ਭੋਗਣਾ ਕਰੋ। ਇਹੋ ਜਿਹੀਆਂ ਗੱਲਾਂ ਤਾਂ ਲੋਕ ਬਿਰਧ ਅਵਸਥਾ 'ਚ ਜਾ ਕੇ ਕਰਦੇ ਹੁੰਦੇ ਹੈ, ਤੁਹਾਡੇ ਕੋਲ ਅਜੇ ਇੰਨਾ ਸਮਾਂ ਪਿਆ। ਹਰਦਾਸ ਵੈਦ ਨੇ ਕਿਹਾ ਤੁਹਾਡੇ ਕੋਲ ਅਜੇ ਇੰਨਾ ਸਮਾਂ ਪਿਆ। ਮਹਾਰਾਜ ਕਹਿੰਦੇ ਹਰਦਾਸ ਵੈਦ ਉੱਥੇ ਸਤਿਗੁਰੂ ਜੀ ਨੇ 100 ਸਾਲ ਦੀ ਜ਼ਿੰਦਗੀ ਦੀ ਵੰਡ ਕੀਤੀ ਹੈ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਜ਼ਿਕਰ ਆਉਂਦਾ। ਮਹਾਰਾਜ ਕਹਿੰਦੇ 100 ਸਾਲ ਦੀ ਮਿੱਥੀ ਹੋਈ, ਕਿਉਂਕਿ ਕਈ 100 ਤੋਂ ਵੱਧ ਵੀ ਜੀ ਲੈਂਦੇ, ਪਰ ਕਲਯੁੱਗ ਦੀ ਉਮਰ ਮਿੱਥੀ ਹੋਈ 100 ਸਾਲ ਹੀ ਹੈ। ਪਰ ਹੁਣ ਤਾਂ 60-65 ਤੱਕ ਹੀ ਸਰੀਰ ਬਿਰਧ ਹੋ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਜਦੋਂ ਜੀਵ 100 ਸਾਲ ਦੀ ਮਿੱਥੀ ਹੋਈ ਉਮਰ ਭੋਗਣੀ ਹੋਵੇ ਤਾਂ ਮਹਾਰਾਜ ਕਹਿੰਦੇ ਭਾਈ 50 ਸਾਲ ਤਾਂ ਸੌਂ ਕੇ ਨੰਘਾ ਦਿੰਦਾ ਹੈ, ਸੁੱਤੇ ਪਿਆ ਅੱਧਾ ਸਮਾਂ ਲੰਘ ਜਾਂਦਾ ਇਸਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਵੀ ਖਾਣ ਪੀਣ ਨਹਾਉਣ ਧੋਣ ਵਿੱਚ ਇਹ ਵੀ ਇਹਦੇ ਤਕਰੀਬਨ ਕਿਰਿਆ ਕਰਨ ਵਿੱਚ ਹੀ 5 ਸਾਲ ਬਤੀਤ ਹੋ ਜਾਂਦੇ ਆ। ਫਿਰ ਮਹਾਰਾਜ ਜੀ ਨੇ ਜੋ ਵੀ ਕਾਰ ਵਿਹਾਰ ਸਾਰੇ ਗਿਣ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਵੀ ਬਚਪਨ ਦੀ ਉਮਰ ਜਿਹੜੀ ਹੈ ਉਹ ਬਾਲਕ ਬੁੱਧ ਅਚੇਤ 20 ਸਾਲ ਉਹ ਲੰਘ ਜਾਂਦੇ ਆ। ਫਿਰ ਜਵਾਨੀ ਦੀ ਉਮਰ ਆਉਂਦੀ ਹੈ, ਉਦੋਂ ਵਕਾਰ ਭੋਗਦਿਆਂ ਹੋਇਆਂ ਉਹ ਉਮਰ ਲੰਘ ਜਾਂਦੀ ਹੈ, ਪ੍ਰੌਢਿਆ ਅਵਸਥਾ ਆਉਂਦੀ ਹੈ। ਤੇ ਫਿਰ ਸਾਧ ਸੰਗਤ ਜੀ ਕੀ ਹੈ ਬਈ ਜਿਵੇਂ ਬੈਲ ਵਗਦਾ ਹੈ ਇਸ ਤਰ੍ਹਾਂ ਘਰ ਨੂੰ ਸਾਰੀਆਂ ਚੀਜ਼ਾਂ ਢੋਂਦਾ ਰਹਿੰਦਾ ਹੈ। ਫਿਰ ਜਦੋਂ ਬਿਰਧ ਅਵਸਥਾ ਆਉਂਦੀ ਹੈ ਉਦੋਂ 15-20 ਸਾਲ ਤਾਂ ਬਿਰਧ ਅਵਸਥਾ ਦੇ ਜਿਹੜੇ ਆ ਉਹ ਫਿਰ ਕੁਝ ਕਰਨ ਜੋਗਾ ਨਹੀਂ ਰਹਿੰਦਾ। ਮਹਾਰਾਜ ਨੇ 100 ਸਾਲ ਦੇ ਵਿੱਚੋਂ ਕੇਵਲ 2.5 ਸਾਲ ਦੀ ਜ਼ਿੰਦਗੀ ਨਾਮ ਜਪਣ ਵਾਸਤੇ ਦੱਸੀ ਵੀ ਬਚਦੀ ਹੈ ਜੇ ਇਮਾਨਦਾਰੀ ਨਾਲ ਨਾਮ ਜਪੇ ਤਾਂ। 100 ਸਾਲ ਵਿੱਚੋਂ ਵੀ 2.5 ਸਾਲ ਦਾ ਸਮਾਂ ਮਸਾਂ ਬਚਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਮਾਂ ਕਿੱਥੇ ਹੈ ਹਰਦਾਸ, ਸਮਾਂ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ, ਵਿਚਾਰ ਕਰਦਾ ਰਹਿੰਦਾ ਬਚਪਨ ਤੋਂ ਹੀ, ਜਦੋਂ ਸੋਝੀ ਆਉਣ ਲੱਗਦੀ ਹੈ ਵੀ ਹਾਂ ਬਈ ਵਿਹਲੇ ਹੋ ਕੇ ਭਜਨ ਕਰਾਂਗੇ, ਜਦੋਂ ਲੱਗਿਆ ਸਮਾਂ ਫਿਰ ਬੰਦਗੀ ਕਰਿਆ ਕਰਾਂਗੇ, ਤੇ ਕੇਸ ਚਿੱਟੇ ਹੋ ਗਏ ਬੰਦਗੀ ਦਾ ਸਮਾਂ ਹੀ ਨਾ ਲੱਗਾ, ਬਿਰਧ ਅਵਸਥਾ ਹੋ ਗਈ ਬੰਦਗੀ ਦਾ ਸਮਾਂ ਹੀ ਨਹੀਂ ਮਿਲ ਰਿਹਾ। ਫਰੀਦ ਜੀ ਕਹਿੰਦੇ ਹੈ ਕਿ ਜਿਹੜੀ ਨਿਮਾਣੀ ਗੋਰ ਹੈ ਨਾ ਮੜੀ ਕਬਰ, ਉਹ ਤੈਨੂੰ ਛੱਡ ਕਰੇ ਸੱਦਾ ਦੇ ਰਹੀ ਹੈ, ਆਵਾਜ਼ ਮਾਰ ਰਹੀ ਹੈ ਕਿ ਨੀ ਕਰਿਆ ਘਰ ਆਓ, ਬੇਕਰਿਆ ਆਪਣੇ ਘਰ ਨੂੰ ਆ ਜਾ। ਮੌਤ ਚੇਤੇ ਕਰਾਉਂਦੀ ਹੈ। ਫਰੀਦ ਜੀ ਕਹਿੰਦੇ ਆਪਣੇ ਅੰਤ ਦੇ ਵੇਲੇ ਨੂੰ ਚੇਤਾ ਕਰ, ਕਿਉਂਕਿ ਉਹ ਕਬਰ ਕਹਿੰਦੀ ਹੈ ਸਰ ਪਰ ਮੈਥਾ ਆਵਣਾ, ਅਵਸ਼ ਪਰ ਅਵਸ਼ ਜ਼ਰੂਰ ਪਰ ਜ਼ਰੂਰ ਤੈਨੂੰ ਮੇਰੇ ਕੋਲ ਆਉਣਾ ਪਵੇਗਾ।
ਮਰਨ ਹੋ ਨਾ ਡਰਿਆ ਹੋ,
ਤੇ ਮਰਨ ਤੋਂ ਤੂੰ ਡਰਨਾ ਨਾ ਕਰ, ਮਰਨ ਤੋਂ ਭੈ ਨਾ ਕਰ। ਸਤ ਸੰਗਤ ਜੀ, ਜਿਹੜੀ ਉਮਰ ਦੀ ਵੰਡ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੱਸੀ ਹੋਈ ਹੈ, ਦਸ ਬਾਲਪਣ ਵੀਹ ਸਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖਿਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤ ਹੀਣ ਅਸਰੀਹਾਂ ਕਾ ਵਿਵਹਾਰ ਨਾ ਪਾਵੈ, ਨਵੇ ਕਾ ਸਹਿਜਾ ਸਣੀ ਮੂਲ ਨਾ ਜਾਣੈ ਆਪ ਬਲ, ਟੰਡੋਲਮ ਢੁੰਡਮ ਡਿੱਠ ਮੈਂ ਜਗ ਧੂਏ ਕਾ ਤਵਲ ਹਾਲ। ਇਹ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਉਮਰ ਦੀ ਵੰਡ ਕੀਤੀ ਹੈ, ਦਸ ਬਾਲਪਣ, ਦਸ ਸਾਲ ਜਿਹੜੇ ਉਹ ਬਾਲਕ ਅਵਸਥਾ ਵਿੱਚ ਲੰਘ ਜਾਂਦੇ ਹੈ, ਬੱਚਾ ਹੈ, ਕੋਈ ਸੋਝੀ ਨਹੀਂ, ਕੋਈ ਗੱਲ ਨਹੀਂ, ਆਪਾਂ ਅੰਮ੍ਰਿਤ ਵੇਲੇ ਦੀ ਘਾਸ ਨਹੀਂ ਪਾਉਂਦੇ ਵੀ ਛੋਟਾ ਬੱਚਾ ਰਹਿਣ ਦਿਓ, ਖੇਡਾਂ ਵਿੱਚ ਤੇ ਖਾਣ ਪੀਣ ਵਿੱਚ ਉਮਰ ਬਚਪਨ ਦੀ ਬਤੀਤ ਹੁੰਦੀ ਹੈ। ਵੀਹ ਸਰਵਣ ਜਦੋਂ ਵੀਹ ਸਾਲਾਂ ਦਾ ਹੁੰਦਾ ਉਦੋਂ ਫਿਰ ਸਾਧ ਸੰਗਤ ਜੀ ਭਜਨ ਨਾ ਕੀਤਾ ਹੋਣ ਕਰਕੇ ਵਕਾਰ ਜ਼ੋਰ ਮਾਰਦੇ ਆ ਤੇ ਜਵਾਨੀ ਜਿਹੜੀ ਆ ਉਹ ਰਸਾਂ ਕਸਾਂ ਦੇ ਭੋਗਣ ਚ ਹੀ ਲੰਘੀ ਜਾਂਦੀ ਹੈ। ਫਿਰ ਤੀਸਾਂ ਕਾ ਸੁੰਦਰ ਕਹਾਵੈ, ਜਿਹੜੀ ਸੁੰਦਰਤਾ ਹੈ ਨਾ ਉਹ ਤੀਹ ਸਾਲ ਦੇ ਵਿੱਚ ਵਿੱਚ ਜਿੰਨੀ ਆਉਣੀ ਆ ਜਾਂਦੀ ਹੈ, ਤੀਹ ਸਾਲ ਤੋਂ ਬਾਅਦ ਸੁੰਦਰਤਾ ਨਹੀਂ ਜੇ ਆਉਂਦੀ, ਫਿਰ ਤੀਹ ਸਾਲ ਤੋਂ ਬਾਅਦ ਢਲਣ ਲੱਗ ਪੈਂਦਾ ਸਰੀਰ। ਪਰ ਕਈ ਹੁਣ ਬਾਹਰੋਂ ਮਨਸੂਈ ਸੁੰਦਰਤਾ ਕਰਾਉਂਦੇ ਰਹਿੰਦੇ ਆ, ਵਾਹਿਗੁਰੂ ਵੱਲੋਂ ਦਿੱਤੀ ਹੋਈ ਸੁੰਦਰਤਾ ਜਿਹੜੀ ਜਿੰਨੀ ਆਉਣੀ ਆ ਉਹ ਤੀਹ ਸਾਲਾਂ ਤੱਕ ਆ ਜਾਂਦੀ ਹੈ। ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ, ਜਦੋਂ ਚਾਲੀ ਸਾਲ ਉਮਰ ਹੁੰਦੀ ਹੈ ਨਾ ਇੱਥੇ ਪੁਰ ਹੋ ਜਾਂਦਾ, ਫਿਰ ਪੂਰੀ ਹੋ ਜਾਂਦੀ ਇਹਦੀ ਉਮਰ। ਅਸਲ ਵਿੱਚ ਸਾਧ ਸੰਗਤ ਜੀ ਚਾਲੀ ਸਾਲ ਦੀ ਉਮਰ ਹੀ ਮਨੁੱਖ ਦੀ ਮਿਥੀ ਹੋਈ ਹੈ, ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ। ਕਹਿੰਦੇ ਆ ਕਈ ਗੱਲਾਂ ਸਮਝਣ ਵਾਸਤੇ ਹੁੰਦੀਆਂ, ਕਹਿੰਦੇ ਜਦੋਂ ਉਮਰ ਦੀ ਵੰਡ ਕਰਨ ਲੱਗੇ ਨਾ ਵਾਹਿਗੁਰੂ ਜੀ, ਤਾਂ ਉਸ ਸਮੇਂ ਮਨੁੱਖ ਕਹਿੰਦਾ ਮਹਾਰਾਜ ਮੇਰੀ ਚਾਲੀ ਸਾਲ ਉਮਰ ਤਾਂ ਬਹੁਤ ਥੋੜੀ ਹੈ, ਤੇ ਫਿਰ ਜਦੋਂ ਹੋਰ ਕਿਸੇ ਦੀ ਉਮਰ ਮਹਾਰਾਜ ਵੰਡਣ ਲੱਗੇ ਤੇ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਮਨੁੱਖ ਨੂੰ ਕਹਿੰਦੇ ਵੀ ਖੜ ਜਾ, ਜੇ ਕਿਸੇ ਨੇ ਉਮਰ ਘੱਟ ਕਰਨ ਵਾਸਤੇ ਬੇਨਤੀ ਕੀਤੀ ਤੇ ਉਹਦੀ ਤੈਨੂੰ ਦੇਵਾਂਗੇ ਫਿਰ ਕਟੌਤੀ ਕਰਕੇ। ਕਹਿੰਦੇ ਜਦੋਂ ਚਾਲੀ ਸਾਲ ਤੱਕ ਉਹਨੂੰ ਨਹੀਂ ਸੰਤੋਖ ਆਇਆ, ਫਿਰ ਬਲਦ ਨੂੰ ਜਿਹੜੀ ਸੀ ਨਾ ਉਮਰ ਜਦੋਂ ਦਿੱਤੀ ਜਾਣ ਲੱਗੀ ਤੇ ਬਲਦ ਨੂੰ ਕਿਹਾ ਵੀ ਤੇਰੀ ਉਮਰ ਚਾਲੀ ਸਾਲ ਹੋਊਗੀ। ਉਹ ਕਹਿਣ ਲੱਗਾ ਵੀ ਮਹਾਰਾਜ ਮੈਂ ਕੰਮ ਕੀ ਕਰਨਾ, ਕਹਿੰਦੇ ਘਾਹ ਖਾਣਾ ਹੈ ਤੇ ਹਲ ਵਾਹੁਣਾ ਪੈਣਾ ਤੈਨੂੰ ਤੇ ਵਗਣਾ ਪਵੇਗਾ। ਕਹਿਣ ਲੱਗਾ ਮਹਾਰਾਜ ਚਾਲੀ ਤਾਂ ਬਹੁਤ ਹੈ, ਮੈਂ ਤਾਂ ਮਰ ਜਾਂਗਾ ਚਾਲੀ ਸਾਲ, ਫਿਰ ਵੀਹ ਬੜੀ ਹੈ। ਤੇ ਬੰਦਾ ਲਾ ਕੇ ਖਲੋਤਾ ਕਹਿੰਦਾ ਮਹਾਰਾਜ ਵੀਹ ਫਿਰ ਮੈਨੂੰ ਦਿਓ। ਉਹ ਵੀਹ ਬਲਦ ਦੀ, ਵੀਹ ਸਾਲ ਜਿਹੜੀ ਹੈ ਨਾ ਉਮਰ ਬਲਦ ਦੀ ਮਿਲੀ ਹੋਈ ਹੈ। ਇਹ ਗ੍ਰੰਥਾਂ ਚ ਜ਼ਿਕਰ ਆਉਂਦਾ, ਕਿਤੇ ਤੁਸੀਂ ਇਹ ਨਾ ਕਿਹਾ ਵੀ ਬਾਬਾ ਜੀ ਆਪਣੇ ਕੋਲੋਂ ਕਹੀ ਜਾਂਦੇ ਆ। ਫਿਰ ਸਾਧ ਸੰਗਤ ਜੀ ਜਿਹੜਾ ਘੋੜਾ ਸੀ, ਕਹਿੰਦੇ ਘੋੜਾ ਆਇਆ, ਉਹ ਕਹਿੰਦਾ ਵੀ ਤੇਰੀ ਉਮਰ ਵੀ ਚਾਲੀ ਸਾਲ ਹੈ। ਕਹਿੰਦਾ ਵੀ ਮਹਾਰਾਜ ਮੈਂ ਇੰਨੀ ਉਮਰ ਕੀ ਕਰਨੀ ਹੈ, ਕਰਨਾ ਕੀ ਹੋਊਗਾ। ਵਾਹਿਗੁਰੂ ਖੋਤੇ ਦਾ ਜ਼ਿਕਰ ਆਉਂਦਾ ਵੀ ਖੋਤਾ ਆਇਆ, ਫਿਰ ਕਹਿੰਦੇ ਵੀ ਚਾਲੀ ਸਾਲ ਤੇਰੀ ਉਮਰ ਹੈ। ਕਹਿੰਦਾ ਮਹਾਰਾਜ ਮੇਰਾ ਕੰਮ ਕੀ, ਕਹਿੰਦੇ ਵੀ ਤੂੰ ਹੀ ਭਾਰ ਹੀ ਢੋਣਾ ਹੈ ਤੇ ਜਿਹੜਾ ਉਹ ਘਾਹ ਫੂਸ ਖਾ ਕੇ ਗੁਜ਼ਾਰਾ ਕਰਨਾ। ਕਹਿਣ ਲੱਗਾ ਮਹਾਰਾਜ ਚਾਲੀ ਤਾਂ ਬਹੁਤ ਹੈ, ਮੈਨੂੰ ਵੀਹ ਕੀ ਬੜੀ ਹੈ। ਉਹ ਵੀਹ ਫਿਰ ਕਹਿੰਦਾ ਮੈਨੂੰ ਦਿਓ। ਉਹ ਫਿਰ ਅਗਲੀ ਵੀਹ ਸਾਲ ਜਿਹੜੀ ਹੈ ਉਹ ਖੋਤੇ ਦੀ ਉਮਰ ਮਿਲੀ ਹੋਈ ਹੈ। ਫਿਰ ਸਾਧ ਸੰਗਤ ਜੀ ਜਿਹੜੀ 10 ਸਾਲ ਉਹ ਕੁੱਤੇ ਦੀ ਉਮਰ ਮਿਲੀ ਹੋਈ ਹੈ, ਜਦੋਂ ਕੁੱਤੇ ਨੇ ਕਿਹਾ ਵੀ ਮੈਨੂੰ ਭੌਂਕਣਾ ਪੈਣਾ ਇੰਨਾ ਚਿਰ ਮਹਾਰਾਜ, ਮੈਂ 20 ਸਾਲ ਨਹੀਂ, 10 ਸਾਲ ਹੀ ਮੈਨੂੰ ਬੜੀ ਹੈ, ਉਹ 10 ਸਾਲ ਉਹ ਲੈ ਲਈ। 20 ਸਾਲ ਜਿਹੜੀ ਉਮਰ ਫਿਰ ਉੱਲੂ ਨੂੰ ਦੱਸੀ, ਕਹਿੰਦੇ ਵੀ ਦਿਨੇ ਨਹੀਂ ਤੂੰ ਜਿਹੜਾ ਨਿਕਲ ਸਕਦਾ, ਰਾਤ ਨੂੰ ਹੀ ਨਿਕਲਿਆ ਕਰੇਗਾ। ਕਹਿੰਦਾ ਮਹਾਰਾਜ ਮੈਂ ਇੰਨੀ ਕਰਨੀ, 10 ਬੜੀ ਹੈ। ਉਹ ਉੱਲੂ ਦੀ 10 ਸਾਲ ਦੀ ਉਮਰ ਲਈ, ਫਿਰ ਇਉਂ 100 ਸਾਲ ਦੀ ਉਮਰ ਇਹ ਪੂਰੀ ਹੋਈ। ਜਦੋਂ 40 ਸਾਲ ਦੀ ਉਮਰ ਹੋ ਜਾਂਦੀ ਹੈ ਨਾ, ਮਹਾਰਾਜ ਕਹਿੰਦੇ 85 ਪੱਗ ਖਿਸੈ, 85 ਭਾਵ ਹਿੰਦੀ ਵਿੱਚ 50 ਨੂੰ 50 ਕਿਹਾ ਜਾਂਦਾ, 85 ਕਿਤੇ 85 ਨਾ ਸਮਝਣਾ, ਉਹ ਨਹੀਂ, 40 ਸੀ ਪੁਰ ਹੋਏ, 85 ਪੱਗ ਖਿਸੈ। ਜਦੋਂ 85 ਭਾਵ 50 ਉਮਰ ਹੁੰਦੀ ਹੈ ਨਾ, ਉਦੋਂ ਇਹਦਾ ਪੱਗ ਖਿਸਣ ਲੱਗ ਪੈਂਦਾ, ਭਾਵ ਉਮਰ ਫਿਰ ਢਾਲੇ ਪੈ ਜਾਂਦੀ, ਉਦੋਂ ਸਰੀਰ ਸਿਥਲ ਹੋਣ ਲੱਗ ਪੈਂਦਾ ਹੈ, ਅੰਗ ਪੈਰ ਵੀ ਢਾਲੇ ਪੈਣ ਲੱਗ ਪੈਂਦੇ ਹੈ। ਤੇ ਸਾਧ ਸੰਗਤ ਜੀ ਉਹ ਉਮਰ ਜਿਹੜੀ ਹੈ ਨਾ, ਫਿਰ ਇਹ 20 ਸਾਲ ਬਲਦ ਦੀ ਭੋਗਦਾ ਹੈ, ਤੇ ਬਹੁਤ ਜ਼ਿਆਦਾ ਘਰ ਦੇ ਕੰਮਾਂ ਵਿੱਚ ਵਗਣਾ ਪੈਂਦਾ, ਇਹਨੂੰ ਉਹ ਕਰ ਲੈ ਆਹ ਕਰ ਲੈ, ਮੇਰੇ ਤੋਂ ਬਿਨਾਂ ਕੀ ਹੋਊਗਾ, ਉਹ ਪ੍ਰੌਢਿਆ ਅਵਸਥਾ ਆ ਜਾਂਦੀ ਹੈ। ਫਿਰ ਸਾਧ ਸੰਗਤ ਜੀ ਅਗਲੀ 20 ਸਾਲ ਉਮਰ ਜਿਹੜੀ ਹੈ ਨਾ, ਉਹ ਫਿਰ ਖੋਤਿਆਂ ਵਾਂਗੂ ਇਹਨੂੰ ਕੰਮ ਕਰਨਾ ਪੈਂਦਾ ਹੈ, ਤੇ ਇਹੋ ਜਿਹਾ ਘਰ ਦੇ ਅੰਦਰ ਢੋ ਢੋ ਕੇ ਸਮਾਨ ਬਾਹਰੋਂ ਲਿਆਉਂਦਾ, ਢੋਰ ਪਸ਼ੂਆਂ ਵਾਂਗੂ ਨਾਮ ਜਪੇ ਤੋਂ ਬਿਨਾਂ ਇਹ ਹਾਲਤ ਹੋਣ ਲੱਗ ਪੈਂਦੀ। ਫਿਰ ਸਾਧ ਸੰਗਤ ਜੀ ਜਿਹੜਾ ਬਜ਼ੁਰਗੀ ਦੀ ਅਵਸਥਾ, ਜਦੋਂ ਮਹਾਰਾਜ ਨੇ ਕਿਹਾ ਵੀ 40 ਸੀ ਪੁਰ ਹੋਏ, 85 ਪੱਗ ਖਿਸੈ, 60 ਕੇ ਬੁਢੇਪਾ ਆਵੇ, 60 ਸਾਲ ਦੀ ਉਮਰ ਵਿੱਚ ਫਿਰ ਬਿਰਧ ਅਵਸਥਾ ਆ ਕੇ ਜਕਾਰਾ ਮਾਰ ਦਿੰਦੀ ਹੈ ਸਰੀਰ ਦੇ ਉੱਤੇ, ਤੇ 17 ਕਾ ਮਤ ਹੀਣ, ਫਿਰ ਮਤ ਕੰਮ ਕਰਨੋਂ ਹਟ ਜਾਂਦੀ ਹੈ। ਸਭਾ ਸੁਸਾਇਟੀਆਂ 'ਚ ਵੀ ਉਹਨੂੰ ਲੈਣਾ ਬੰਦ ਕਰ ਦਿੰਦੇ, ਵੀ ਆਪਣੀਆਂ ਹੀ ਮਾਰੀ ਜਾਂਦਾ, ਜਿਬਲੀਆਂ ਰਹਿਣ ਦੋ ਪੜਾ। 80 ਹਾਂ ਕਾ ਵਿਹਾਰ ਨਾ ਪਾਵੇ, ਫਿਰ 80 ਸਾਲ ਦੀ ਉਮਰ 'ਚ ਉਹਦੇ ਕੋਲ ਵਿਹਾਰ ਨਹੀਂ ਹੁੰਦਾ, ਉਦੋਂ ਕੀ ਹੁੰਦਾ, ਉਦੋਂ ਉਹ ਮੰਜੇ 'ਤੇ ਪੈ ਜਾਂਦਾ, ਫਿਰ ਵਿਹਾਰ ਕਰਨੋਂ ਥੋੜ੍ਹਾ ਬਹੁਤਾ ਆਪਣੀ ਕਿਰਿਆ ਕਰਨ ਇੱਧਰ ਉੱਧਰ ਚਲੇ ਜਾਂਦਾ। ਉਹ ਵੀ 10 ਸਾਲ ਫਿਰ ਕੂਕਰ ਦੀ ਉਮਰ ਮਿਲੀ ਹੋਣ ਕਰਕੇ ਕਿਸੇ ਕੰਮ ਵਿੱਚ ਨਾਮ ਹੀ ਪੁੱਛਣ ਤਾਂ ਵੀ ਲੱਤ ਅੜਾਉਂਦਾ, ਤਾਂ ਵੀ ਉੱਥੇ ਉੱਚੀ ਉੱਚੀ ਬੋਲਦਾ, ਫਿਰ ਉਹ ਕੁੱਤੇ ਵਾਂਗ ਬੋਲਣ ਵਾਲੀ ਆਦਤ ਪੈ ਜਾਂਦੀ। ਉਹ 10 ਸਾਲ ਉਮਰ ਹੀ ਇੱਦਾਂ ਦੀ ਹੁੰਦੀ। ਫਿਰ ਜਦੋਂ ਉੱਲੂ ਵਾਲੇ 10 ਸਾਲ ਆਉਂਦੇ ਆ ਨਾ, ਫਿਰ ਪੈਰਾਂ ਤੋਂ ਚੱਲਣੋਂ ਅਸਮਰੱਥ ਹੋ ਜਾਂਦਾ, ਤੇ ਮੰਜੇ 'ਤੇ ਬੈਠਾ ਹੀ ਐਂ ਇੱਧਰ ਉੱਧਰ ਵਹਿੰਦਾ ਰਹਿੰਦਾ, ਬੋਲਣ ਦੀ ਸ਼ਕਤੀ ਨਹੀਂ ਰਹਿੰਦੀ, ਤੇ ਅੱਖਾਂ ਨਾਲ ਵੇਖਣ ਦੀ ਸ਼ਕਤੀ ਵੀ ਹੁੰਦੀ ਨਹੀਂ, ਪਰ ਯਤਨ ਕਰਦਾ ਉਹ ਉੱਲੂ ਵਾਂਗੂ ਝਾਕਦਾ। ਫਿਰ ਮਹਾਰਾਜ ਜੀ ਕਹਿੰਦੇ ਵੀ 90 ਕਾ ਸਹਿਜਾ ਸਣੀ, 90 ਦਾ ਫਿਰ ਸਹਿਜਾ ਦੇ ਉੱਤੇ ਹੀ ਪੈ ਜਾਂਦਾ ਲੰਮੇ, ਮੂਲ ਨਾ ਜਾਣਾ ਆਪ ਬਲ, ਮੂਲੋਂ ਹੀ ਨਹੀਂ ਜਾਣਦਾ ਵੀ ਮੇਰੇ ਸਰੀਰ 'ਚ ਕਦੇ ਬਲ ਹੁੰਦਾ ਸੀ, ਸਰੀਰ ਨਿਰਬਲ ਹੋ ਜਾਂਦਾ, ਕਿਰਿਆ ਵੀ ਮੰਜੇ 'ਤੇ ਹੀ ਕਰਨ ਲੱਗ ਜਾਂਦਾ, ਐਸੀ ਬੁਰੀ ਹਾਲਤ ਹੈ। ਤੇ ਫਿਰ ਜਿਨ੍ਹਾਂ ਪੁੱਤਰਾਂ ਵਿੱਚ ਮੋਹ ਲਾਇਆ ਹੁੰਦਾ ਉਹ ਵੀ ਮੰਜਾ ਡੇੜੀ 'ਚ ਡਾਹ ਦਿੰਦੇ, ਕਹਿੰਦੇ ਬਾਬੂ ਤੂੰ ਖੰਘ ਦਾ ਬੜਾ, ਤੇਰੇ ਲਾਗੇ ਮੱਖੀਆਂ ਬੜੀਆਂ ਆਉਂਦੀਆਂ, ਉਹ ਵੀ ਉਹਨੂੰ ਦੁਤਕਾਰ ਦਿੰਦੇ ਆ। ਫਿਰ ਜਦੋਂ ਸੰਸਾਰ ਦੇ ਅੰਦਰ ਟੁੱਟਦਾ ਹੋਇਆ ਮੋਹ ਵੇਖਦਾ ਹੈ, ਜਿਨ੍ਹਾਂ ਨਾਲ ਪਿਆਰ ਸੀ ਉਹ ਨਰਾਦਰੀ ਜਦੋਂ ਉਹਨਾਂ ਵੱਲੋਂ ਹੁੰਦੀ ਹੈ, ਬੜਾ ਫਿਰ ਚਿੱਤ ਦੁਖਦਾਈ ਹੁੰਦਾ ਹੈ। ਫਰੀਦ ਸਾਹਿਬ ਜੀ ਕਹਿੰਦੇ ਤੂੰ ਮਰਨ ਤੋਂ ਡਰਨਾ, ਮਰਨ ਦਾ ਭੈ ਤੇਰੇ ਅੰਦਰ ਵਸਿਆ ਹੋਇਆ ਹੈ, ਤੇ ਤੂੰ ਸੰਸਾਰ ਵਿੱਚ ਹੀ ਲੱਗਾ ਰਹਿੰਦਾ ਹੈ, ਸੰਸਾਰ ਤੋਂ ਆਪਣੇ ਚਿੱਤ ਨੂੰ ਹਟਾ ਕਰਕੇ ਆਪਣੇ ਮਰਨ ਦਾ ਭੈ ਅੰਦਰੋਂ ਖਤਮ ਕਰ, ਤੇ ਵਾਹਿਗੁਰੂ ਦਾ ਨਾਮ ਜਪਿਆ ਕਰ, ਭਜਨ ਕਰਿਆ ਕਰ, ਕਿਉਂਕਿ ਮਰਨੋ ਨਾ ਡਰਿਆ ਹੋ, ਮਰਨ ਤੋਂ ਤੂੰ ਭੈ ਨਾ ਕਰ, ਡਰਨਾ ਨਾ ਕਰ, ਕਿਉਂਕਿ ਮਹਾਰਾਜ ਨੇ ਕਿਹਾ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਦਾ ਰਾਹ ਇਸ ਤਰ੍ਹਾਂ ਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੇ ਕੋਈ ਸਥਿਰ ਨਹੀਂ ਰਹਿ ਸਕਿਆ, ਇੱਥੇ ਤਾਂ ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇੱਥੇ ਤਾਂ ਫਿਰ ਕੁਛ ਵੀ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਚੰਦਰ ਜੀ ਵੀ ਚਲੇ ਗਏ ਉਮਰ ਭੋਗ ਕੇ, रावण एडा प्रतापी सी वो चले गया, इस करके मरणो ना डरिया हो, मरण तो ना तू डरना कर।
इन्नी लोयनी देख दिया,
फरीद जी कहिंदे मेरी इन्हां अखां नाल वेख दिया होया, मेरे हुंदियां इन्हां अखां नाल तक दिया होया,
केती चल गई,
किन्नी ही दुनिया चली गई, कोई बुजुर्ग होके चढ़ाई कर गए, कोई जवानी ची चढ़ाई कर गए, मेरे इन्हां वेंदियां वेंदियां नाली कई जड़े ने संसार विचों कूच कर गए, चाला मार गए, जिवें नसीहत नामे विच महाराज कहिंदे उड़ते कबूतर जनावर की छाओ, केते खाक हुए कोई पूछे ना नाओ, किन्ने क खाक हो गए इस धरती तो कोई पुछदा है, पता ही नहीं चलता किन्ने जीव चले गए। फरीद जी कहिंदे मेरे अखां नाल वेखदिया होया किन्नी ही सृष्टि चली गई आ,
फरीदा लोका आपो अपनी,
फरीद जी कहिंदे लोका नू आपो अपनी पई है, कोई कहिंदा मेरा व्याह हो जे, कोई कहिंदा मैं पोते दा मूंह वेखना, कोई कहिंदा मैं मुंडा व्याहना, इस तरह लोका नू तां आपो अपनी पई आ,
मैं अपनी पई।
फरीद जी कहिंदे मैनू अपनी पई है, भी हल्ला मौत आउण तो पहला पहला तू साख्यात हो जा, तेरा प्रकाश हो जे मेरे हृदय दे अंदर, मेरा ये मनुखा जन्म सफला हो जे, अल्लाह तेरी प्राप्ति दी चिंता मेरे मन विच, मेनू तो अपनी पई है, लोकां नू आपो अपनी पई है, मेनू कहिंदे अपनी पई है।
आप सवार है मैं मिल है,
ये श्लोक साध संगत जी अकाल गो बाणी है, ते अकाल गो बाणी जिहड़ी आ उह परमेश्वर वल्लों आ, फरीद साहिब जी नूं इउं वाहिगुरु जी अल्लाह इउं कहिंदे हन, उह श्लोक महाराज गुरु अर्जन साहिब दर्ज करदे ने,
आप सवार है मैं मिल है।
अकाल पुरख वाहिगुरु कहिंदे ने फरीदा जिहड़ा अपने आप नूं सवारदा है ना, सुभ गुणा नाल शिंगारदा है, सत संतोख दया धर्म मिठा बोलना पर पुकार करना, ऐसे गुणा नाल जिहड़ा अपने आप नूं सवारदा है, आप सवार है मैं मिलिया, ਉਹ ਮੈਨੂੰ ਮਿਲ ਪੈਂਦਾ, ਫਿਰ ਉਹ ਮੇਰੇ ਵਿੱਚ ਅਭੇਦ ਹੋ ਜਾਂਦਾ, ਵਾਹਿਗੁਰੂ ਜੀ ਕਹਿੰਦੇ ਨੇ
ਮੈਂ ਮਿਲਿਆ ਸੁਖ ਹੋਏ,
ਤੇ ਮੇਰੇ ਮਿਲਣੇ ਕਰਕੇ ਹੀ ਵਾਹਿਗੁਰੂ ਕਹਿੰਦੇ ਜੀਵ ਨੂੰ ਸੁਖ ਹੁੰਦਾ। ਫਰੀਦਾ ਅੱਲਾ ਵੱਲੋਂ ਇਹ ਅਕਾਲ ਗੋ ਬਾਣੀ ਹੈ, ਅੱਲਾ ਵਾਹਿਗੁਰੂ ਜੀ ਕਹਿੰਦੇ ਨੇ ਫਰੀਦਾ ਮੇਰੇ ਮਿਲਣ ਕਰਕੇ ਹੀ ਆਤਮਕ ਆਨੰਦ ਦਾ ਸੁਖ ਹੁੰਦਾ ਏ।
ਫਰੀਦਾ ਜੇ ਤੂੰ ਮੇਰਾ ਹੋਏ ਰਹੇ,
ਫਰੀਦ ਜੀ ਨੂੰ ਕਿਹਾ ਅਕਾਲ ਪੁਰਖ ਵਾਹਿਗੁਰੂ ਅੱਲਾ ਨੇ ਕਿਹੇ ਫਰੀਦਾ ਜੇ ਤੂੰ ਮੇਰਾ ਹੋ ਕਰਕੇ ਰਹੇ,
ਸਭ ਜਗ ਤੇਰਾ ਹੋਏ,
ਅਸੀਂ ਸਾਰਾ ਜੱਗ ਹੀ ਤੇਰਾ ਦਾਸ ਬਣਾ ਦਾਂਗੇ, ਸੇਵਕ ਬਣਾ ਦਾਂਗੇ, ਜੇ ਵਾਹਿਗੁਰੂ ਦੇ ਹੋ ਕਰਕੇ ਰਹੀਏ ਨਾ, ਤੇ ਫਿਰ ਸਾਧ ਸੰਗਤ ਜੀ ਗੋਬਤ ਪ੍ਰਗਟ ਸ਼ਕਤੀਆਂ ਸਭ ਦਾਸ ਹੋ ਜਾਂਦੀਆਂ, ਪਰ ਅਸੀਂ ਵਾਹਿਗੁਰੂ ਦੇ ਨਹੀਂ ਹੋ ਪਾਉਂਦੇ, ਪਰਮੇਸ਼ਰ ਦੇ ਨਹੀਂ ਬਣਦੇ, ਤੇ ਉਹਨਾਂ ਚਿਰ ਫਿਰ ਕੋਈ ਵੀ ਸਾਡਾ ਨਹੀਂ ਬਣਦਾ। ਜਦੋਂ ਅਸੀਂ ਵਾਹਿਗੁਰੂ ਦੇ ਬਣ ਜਾਈਏ ਨਾ, ਸਾਰਾ ਸੰਸਾਰ ਹੀ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਤੇਰਾ ਦਾਸ ਸੇਵਕ ਬਣ ਜਾਵੇਗਾ।
ਕੰਦੀ ਉੱਤੇ ਰੁਖੜਾ,
ਹੋਰ ਵਿਰਾਗਮਈ ਉਪਦੇਸ਼ ਦਿੰਦੇ ਆ ਫਰੀਦ ਸਾਹਿਬ। ਸਾਧ ਸੰਗਤ ਜੀ ਜਿਹੜੀ ਕੰਧੀ ਹੁੰਦੀ ਹੈ, ਦਰਿਆ ਦਾ ਜਿਹੜਾ ਕੰਢਾ ਹੁੰਦਾ ਉਹਨੂੰ ਕੰਧੀ ਕਹਿੰਦੇ ਆ, ਤੇ ਉਹਦੇ ਉੱਤੇ ਕੰਧਿਆਂ ਦੇ ਉੱਤੇ ਰੁੱਖ ਲੱਗੇ ਹੁੰਦੇ ਆ ਬਹੁਤ ਸਾਰੇ। ਫਰੀਦ ਜੀ ਉਸ ਰੁੱਖ ਵੱਲ ਵੇਖ ਕਰਕੇ ਕਹਿੰਦੇ ਨੇ ਫਰੀਦਾ ਕੰਧੀ ਉੱਪਰ ਰੁੱਖੜਾ, ਕਹਿੰਦੇ ਰੁੱਖ ਜਿਹੜਾ ਉਹ ਕੰਧੀ ਦੇ ਉੱਪਰ ਜਿਹੜਾ ਬੜਾ ਸੋਹਣਾ ਮੌਲ ਰਿਹਾ
ਹੈ,
ਪਰ ਕਿੰਨਾ ਕੁ ਚਿਰ ਧੀਰਜ ਬਣ ਸਕਦਾ ਹੈ, ਭਾਵ ਕਿੰਨਾ ਕੁ ਚਿਰ ਖੜਾ ਰਹਿ ਸਕਦਾ ਹੈ।
ਫਰੀਦਾ ਕੱਚੇ ਭਾਂਡੇ ਰੱਖੀਏ,
ਫਰੀਦ ਜੀ ਕਹਿੰਦੇ ਜਿਵੇਂ ਕੱਚੇ ਭਾਂਡੇ ਦੇ ਅੰਦਰ ਜੇ ਰੱਖੀਏ ਜਿਹੜਾ ਪਾਣੀ ਹੁੰਦਾ ਏ,
ਕਿਚਰ ਤਾਈ ਨੀਰ,
ਕਿੰਨਾ ਕੁ ਚਿਰ ਰਹੂਗਾ ਕੱਚੇ ਭਾਂਡੇ ਵਿੱਚ ਪਾਣੀ, ਕਿੰਨਾ ਕੁ ਚਿਰ ਰਹਿ ਸਕਦਾ, ਉਹ ਹੌਲੀ ਹੌਲੀ ਸਿਮ ਕੇ ਨਿਕਲ ਹੀ ਜਾਂਦਾ ਹੈ। ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ,
ਕੰਧੀ ਉੱਤੇ ਰੁਖੜਾ,
ਸਾਧ ਸੰਗਤ ਜੀ ਇਹ ਕਾਲ ਰੂਪੀ ਦਰਿਆ ਹੈ ਤੇ ਸੰਸਾਰ ਰੂਪੀ ਕੰਧਾ ਹੈ, ਤੇ ਉਹਦੇ ਉੱਤੇ ਰੁੱਖੜਾ ਕਿਹੜਾ ਹੈ? ਇਹ ਸਾਡਾ ਦੇਹ ਜਿਹੜੀ ਹੈ ਨਾ, ਸਾਡਾ ਸਰੀਰ, ਇਹ ਰੁੱਖ ਦੀ ਨਿਆਈ ਹੈ। ਸੰਸਾਰ ਰੂਪੀ ਕੰਧੇ ਦੇ ਉੱਪੇ ਜੀਵ ਦਾ ਸਰੀਰ ਰੂਪੀ ਰੁੱਖ ਹੈ, ਤੇ ਕਾਲ ਰੂਪੀ ਦਰਿਆ ਦੀਆਂ ਛੱਲਾਂ ਪੈ ਰਹੀਆਂ ਨੇ।
ਕਿਚਰਕ ਬੰਨੈ ਧੀਰਾ,
ਹਰੀ ਜੀ ਕਹਿੰਦੇ ਨੇ ਇਹ ਜੀਵ ਰੂਪੀ ਰੁੱਖੜੇ, ਕਿੰਨਾ ਕੁ ਚਿਰ ਤੂੰ ਸੰਸਾਰ ਰੂਪੀ ਕੰਧੀ ਦੇ ਉੱਤੇ ਧੀਰਜ ਬੰਨ ਸਕਦਾ, ਭਾਵ ਕਿੰਨਾ ਕੁ ਚਿਰ ਖੜਾ ਰਹੇਗਾ, ਕਿੰਨਾ ਕੁ ਚਿਰ ਮੌਲ ਸਕਦਾ ਏ?
ਰੀਦਾ ਕੱਚੇ ਭੰਡ ਰੱਖੀਏ,
ਕਿਉਂਕਿ ਜਦੋਂ ਦਰਿਆ ਦੀ ਢਾਹ ਲੱਗਦੀ ਹੈ ਨਾ, ਤੇ ਸਾਧ ਸੰਗਤ ਜੀ ਸਮੇਤ ਡਿੱਗਦੇ, ਫਿਰ ਰੁੱਖ ਵੀ ਵਿੱਚੇ ਡਿੱਗ ਜਾਂਦੇ ਆ, ਤੇ ਉਹਨਾਂ ਰੁੱਖਾਂ ਨੂੰ ਵੀ ਨਾਲ ਹੀ ਦਰਿਆ ਮਲੀਆ ਮੇਟ ਕਰਦਾ ਹੋਇਆ ਲੈ ਜਾਂਦਾ, ਉਹਨਾਂ ਦਾ ਵਜੂਦ ਹੀ ਗਵਾਚ ਜਾਂਦਾ ਹੈ। ਇਉਂ ਫਰੀਦ ਜੀ ਕਹਿੰਦੇ ਜਿਹੜਾ ਕਾਲ ਰੂਪੀ ਦਰਿਆ ਹੈ ਨਾ, ਮੌਤ ਰੂਪੀ ਇਹਦੀ ਛੱਲ ਪੈ ਰਹੀ ਹੈ, ਤੇ ਇਹ ਸੰਸਾਰ ਰੂਪੀ ਢਿੱਗ ਵਿੱਚ ਡਿੱਗਣੀ ਹੈ, ਤੇ ਜੀਵ ਰੂਪੀ ਰੁੱਖੜੇ ਤੂੰ ਵਿੱਚੇ ਹੀ ਡਿੱਗ ਕੇ ਕਾਲ ਦੇ ਗਰਕ ਹੋ ਜਾਣਾ, ਇਹ ਕਾਲ ਨੇ ਤੈਨੂੰ ਵਹਾ ਕੇ ਲੈ ਜਾਣਾ। ਫਿਰ ਦੂਸਰਾ ਦ੍ਰਿਸ਼ਟਾਂਤ ਦਿੱਤਾ ਏ,
ਕਿਚਰ ਤਾਈ ਨੀਰ,
ਜਿਹੜਾ ਇਹ ਸਾਧ ਸੰਗਤ ਜੀ ਸਰੀਰ ਹੈ ਨਾ, ਇਹ ਕੱਚਾ ਭਾਂਡਾ ਹੈ, ਕਿਉਂਕਿ ਮਹਾਰਾਜ ਜੀ ਨੇ ਕਿਹਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੈ ਠਨੁਕਾ, ਵੀ ਕੱਚਾ ਭਾਂਡਾ ਕਦੋਂ ਰੋਗ ਰੂਪੀ ਠੋਲਾ ਵੱਜੇ ਤੇ ਟੁੱਟ ਜਾਵੇ। ਜਿਵੇਂ ਕੱਚੇ ਭਾਂਡੇ ਦੇ ਅੰਦਰ ਸਾਧ ਸੰਗਤ ਜੀ ਨੀਰ ਪਾਣੀ ਬਾਹਲਾ ਸਮਾਂ ਨਹੀਂ ਰਹਿ ਸਕਦਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਸਿੱਖਿਆ ਦਿੰਦੇ ਹੈ, ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੈ ਘੱਟ ਜਿਉਂ ਪਾਨੀ। ਜਿਵੇਂ ਟੁੱਟੇ ਹੋਏ ਘੜੇ ਵਿੱਚੋਂ ਛਿਨ ਛਿਨ ਦੀ ਸੰਗਿਆ ਕਰਕੇ ਪਾਣੀ ਨਿਕਲਦਾ ਨਾ, ਐ ਸਾਡਾ ਸਰੀਰ ਤੇ ਹੈ ਕੱਚਾ ਘੜਾ, ਇਹਦੇ ਵਿੱਚ ਸਾਧ ਸੰਗਤ ਜੀ ਸਵਾਸਾਂ ਰੂਪੀ ਪਾਣੀ ਪਿਆ ਹੋਇਆ, ਤੇ ਛਿਨ ਛਿਨ ਦੀ ਸੰਗਿਆ ਕਰਕੇ ਸਵਾਸ ਜਿਹੜੇ ਉਹ ਘਟਦੇ ਜਾ ਰਹੇ ਹੈ, ਤੇ ਸਰੀਰ ਰੂਪੀ ਕੜਾ ਇੱਕ ਦਿਨ ਫਿਰ ਟੁੱਟ ਜਾਵੇਗਾ। ਇਹ ਪੰਕਤੀ ਫਿਰ ਇਸੇ ਪ੍ਰਕਾਰ ਇਹੀ ਪੰਕਤੀ,
ਫਰੀਦਾ ਕੱਚੇ ਭਾਂਡੇ ਰੱਖੀਏ,
ਫਰੀਦ ਜੀ ਕਹਿੰਦੇ ਕੱਚੇ ਭਾਂਡੇ ਦੇ ਅੰਦਰ ਜੇ ਪਾਣੀ ਪਾ ਕਰਕੇ ਰੱਖਣਾ ਕਰੀਏ,
ਕਿਚਰ ਤਾਈ ਨੀਰ,
ਫਿਰ ਉਹਨੂੰ ਕੱਚੇ ਭਾਂਡੇ ਨੂੰ ਜਲ ਦੇ ਵਿੱਚ ਹੀ ਰੱਖ ਦਈਏ, ਤੇ ਕਿੰਨਾ ਕੁ ਚਿਰ ਉਹ ਕੱਚਾ ਭਾਂਡਾ ਸਾਧ ਸੰਗਤ ਜੀ ਕਾਇਮ ਰਹਿ ਸਕਦਾ ਹੈ? ਬਾਹਰ ਵੀ ਪਾਣੀ ਅੰਦਰ ਵੀ ਪਾਣੀ ਹੈ, ਉਹ ਕੱਚਾ ਭਾਂਡਾ ਖਰ ਜਾਵੇਗਾ। ਇਸ ਤਰ੍ਹਾਂ ਫਰੀਦ ਜੀ ਕਹਿੰਦੇ ਭਾਈ ਕਾਲ ਰੂਪੀ ਪਾਣੀ ਹੈ, ਜੀਵ ਕਾਲ ਤੇਰੇ ਅੰਦਰੋਂ ਹੀ ਜਦੋਂ ਪ੍ਰਰਬਧ ਮੁੱਕੀ ਨਾ, ਉਹਨੇ ਤੈਨੂੰ ਅੰਦਰੋਂ ਹੀ ਪਕੜ ਲੈਣਾ ਆ ਕਰਕੇ, ਇਹ ਤੇਰਾ ਦੇਹ ਰੂਪੀ ਕੱਚਾ ਭਾਂਡਾ ਖਰ ਜਾਵੇਗਾ ਕਾਲ ਰੂਪੀ ਪਾਣੀ ਦੇ ਅੰਦਰ। ਇਹ ਕਿੰਨਾ ਕੁ ਸਮਾਂ ਰਹਿ ਸਕਦਾ? ਬਹੁਤਾ ਸਮਾਂ ਨਹੀਂ ਰਹਿ ਸਕਦਾ।
ਵਰੀਦਾ ਮਹਿਲ ਨਿਸਖਣ ਰਹਿ ਗਏ,
ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਮਹਿਲ ਮਾੜੀਆਂ ਬਣਾਉਂਦਾ ਹੈ, ਤੇ ਫਿਰ ਉਹਦੇ ਤੇ ਮੇਰ ਜਿਤਾਉਂਦਾ। ਫਰੀਦ ਜੀ ਐਸੇ ਮਨੁੱਖ ਨੂੰ ਉਪਦੇਸ਼ ਦਿੰਦੇ ਆ, ਜਿਵੇਂ ਸਾਧ ਸੰਗਤ ਜੀ ਕੋਈ ਸ਼ਾਹੂਕਾਰ ਨੇ ਜਿਹੜਾ ਸੀ ਭਗਤ ਭੀਖਣ ਜੀ ਦਾ ਘਰ ਢਾ ਕੇ ਤੇ ਉਹਦੇ ਉੱਤੇ ਆਪਣਾ ਮਹਿਲ ਉਸਾਰ ਲਿਆ ਸੀ, ਤੇ ਉਹ ਫਿਰ ਕਹਿ ਰਿਹਾ ਸੀ ਵੀ ਨੀਹਾਂ ਡੂੰਘੀਆਂ ਪੁੱਟਿਓ, ਤੇ ਬਹੁਤ ਲੰਮਾ ਸਮਾਂ ਇਹ ਮੇਰਾ ਮਹਿਲ ਖੜਾ ਰਹੇ, ਤੇ ਉਦੋਂ ਹੀ ਦੱਸਦਾ ਦੱਸਦਾ ਹੀ ਉੱਤੋਂ ਡਿੱਗ ਕੇ ਤੇ ਮਰ ਗਿਆ ਸੀ। ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਚੰਗੀ ਗਹਿਰੀ ਕਰਕੇ ਡੂੰਘੀ ਕਹਿੰਦਾ ਪੁੱਟਿਓ ਨੀ, ਤੇ ਜਿਹੜੀਆਂ ਡੂੰਘੀਆਂ ਕਰ ਕਰਕੇ ਨੀਹਾਂ ਪੁੱਟਣੀਆਂ ਉੱਤੇ ਤਿੰਨ ਤਿੰਨ ਚਾਰ ਚਾਰ ਮੰਜ਼ਲਾਂ ਪਾਉਣੀਆਂ। ਫਰੀਦ ਸਾਹਿਬ ਜੀ ਇਹ ਨਹੀਂ ਕਹਿੰਦੇ ਵੀ ਘਰ ਹੀ ਨਹੀਂ ਬਣਾਉਣਾ ਚਾਹੀਦਾ, ਪਰ ਇਹਨਾਂ ਵਿੱਚ ਚਿੱਤ ਨਹੀਂ ਲਾਉਣਾ ਚਾਹੀਦਾ, ਮੋਹ ਨਹੀਂ ਇਹਨਾਂ ਵਿੱਚ ਲਾਉਣਾ ਚਾਹੀਦਾ। ਫਰੀਦ ਜੀ ਕਹਿੰਦੇ ਵੱਡੇ ਵੱਡੇ ਮਹਿਲ ਜਿਹੜੇ ਆ ਨਾ, ਵੇਖ ਲਓ ਸ਼ਾਹਜਹਾਂ ਨੇ ਤਾਜ ਮਹਿਲ ਬਣਾਇਆ ਸੀ, ਅੱਜ ਲੋਕੀ ਵੇਖਣ ਜਾਂਦੇ ਆ, ਕਦੇ ਉਹਦੇ ਵਿੱਚ ਬਹਿੰਦਾ ਹੋਵੇਗਾ। ਲਾਲ ਕਿਲ੍ਹਾ ਹੈ ਕਿੱਡਾ ਕਿੱਡਾ, ਫਿਰ ਹੋਰ ਕਿਲ੍ਹੇ ਨੇ, ਤੇ ਉਹ ਸਾਧ ਸੰਗਤ ਜੀ ਜਦੋਂ ਜਿਨ੍ਹਾਂ ਨੇ ਬਣਾਏ ਜਿਹੜੇ ਮਾਲਕ ਸਨ, ਫਰੀਦ ਜੀ ਕਹਿੰਦੇ ਮਹਿਲ ਨਿਸੱਖਣ ਰਹਿ ਗਏ ਨੇ, ਵਿਸ਼ੇਸ਼ ਕਰਕੇ ਉਹ ਮਹਿਲ ਜਿਹੜੇ ਘਰ ਸੀ ਸੱਖਣੇ ਹੀ ਰਹਿ ਗਏ, ਜਿਹੜੇ ਉਹਦੇ ਵਿੱਚ ਚਿੱਤ ਲਾ ਲਾ ਕੇ ਜਿਨ੍ਹਾਂ ਨੂੰ ਬਣਾਇਆ ਸੀ।
ਵਾਸਾ ਆਇਆ ਤਲ,
ਜਦੋਂ ਅੰਤ ਦਾ ਸਮਾਂ ਆ ਗਿਆ, ਉਦੋਂ ਫਿਰ ਤਲ ਧਰਤੀ ਦੇ ਉੱਤੇ ਹੀ ਤੇਰਾ ਵਾਸ ਹੋਣਾ ਹੈ। ਉਦੋਂ ਧਰਤੀ ਦੇ ਉੱਤੇ ਤੈਨੂੰ ਲਟਾ ਦਿੱਤਾ ਜਾਵੇਗਾ।
ਗੋਰਾਂ ਸੇ ਨਿਮਾਣੀਆਂ,
ਜਿਹੜੀਆਂ ਨਿਮਾਣੀਆਂ ਵਿਚਾਰੀਆਂ ਗੋਰਾਂ ਕਬਰਾਂ ਹਨ।
ਪਹਿਸਨ ਰੂਹਾਂ ਮੱਲ,
ਰੂਹਾਂ ਜਿਹੜੀਆਂ ਫਿਰ ਇਹਨਾਂ ਨੂੰ ਮੱਲ ਕੇ ਬੈਠ ਜਾਣਗੀਆਂ। ਇਹ ਮੁਸਲਮਾਨਾਂ ਦਾ ਮਤ ਹੈ ਭਈ ਜਦੋਂ ਕਿਆਮਤ ਦੀ ਰਾਤ ਆਵੇਗੀ ਉਦੋਂ ਫਿਰ ਜਿਹੜਾ ਹੈ ਪੈਗੰਬਰ ਨਾਦ ਵਜਾਵੇਗਾ ਤੇ ਜਿਹੜੀਆਂ ਰੂਹਾਂ ਪਾਪੀ ਹੋਣਗੀਆਂ ਉਹਨਾਂ ਨੂੰ ਦੋਜਕੀ ਜਾਮਾ ਪਹਿਨਾਇਆ ਜਾਵੇਗਾ ਤੇ ਜਿਹੜੀਆਂ ਪੁੰਨੀ ਹੋਣਗੀਆਂ ਉਹਨਾਂ ਨੂੰ ਬਿਸ਼ਤੀ ਜਾਮਾ ਪਹਿਨਾਇਆ ਜਾਵੇਗਾ। ਇਹ ਇਸਲਾਮ ਵਿੱਚ ਮੰਨਿਆ ਜਾਂਦਾ ਵੀ ਇੱਕੋ ਮਨੁੱਖਾ ਜਨਮ ਹੈ ਤੇ ਬਾਅਦ ਵਿੱਚ ਕੋਈ ਜਨਮ ਨਹੀਂ ਹੁੰਦਾ ਤੇ ਪਰ ਬਾਅਦ ਵਿੱਚ ਇਹ ਮੰਨੇ ਤਾਂ ਹੈ ਬਈ ਜਿਹੜੇ ਜਦੋਂ ਨਾਦ ਵਜਾਉਂਦਾ ਹੈ ਪੈਗੰਬਰ ਉਦੋਂ ਦੋਜਕੀ ਜਾਮਾ ਪਾਪੀਆਂ ਨੂੰ ਪਹਿਨਾਇਆ ਜਾਂਦਾ ਤੇ ਜਿਹੜੇ ਪੁੰਨੀ ਉਹਨਾਂ ਨੂੰ ਬਿਸ਼ਤੀ ਜਾਮਾ ਪਹਿਨਾਇਆ ਜਾਂਦਾ ਹੈ। ਇਸਲਾਮ ਵਿੱਚ ਇਉਂ ਮੰਨਿਆ ਜਾਂਦਾ ਹੈ। ਫਰੀਦ ਜੀ ਇਹਦੇ ਵਿੱਚ ਉਹ ਤੰਗੀ ਵਾਲੀ ਗੱਲ ਹੀ ਦੱਸਦੇ ਆ, ਜਿਹੜਾ ਉਹ ਗੱਲ ਇਹ ਵਿੱਚੋਂ ਸਿੱਖਣੀ ਕਿ ਭਿਆਨਕ ਹੈ ਉਹ ਸਮਾਂ, ਔਖਾ ਹੈ ਉਹ ਸਮਾਂ। ਫਰੀਦ ਜੀ ਕਹਿੰਦੇ ਵੀ ਰੂਹਾਂ ਉਸ ਸਮੇਂ ਫਿਰ ਕਬਰਾਂ ਨੂੰ ਮੱਲ ਕੇ ਬੈਠ
ਜਾਣਗੀਆਂ।
ਜਿਹੜੇ ਸ਼ੇਖ ਸਨ ਇਹ ਸਾਧ ਸੰਗਤ ਜੀ ਮੁਸਲਮਾਨਾਂ ਵਿੱਚ ਇਹ ਜਿਹੜੇ ਪਠਾਨ ਤੇ ਇਵੇਂ ਇਹ ਸ਼ੇਖ ਮੰਨੇ ਜਾਂਦੇ ਆ। ਸ਼ੇਖ ਜਾਤੀ ਵਾਲਿਆਂ ਨੂੰ ਬਹੁਤ ਸਤਿਕਾਰ ਦਿੰਦੇ ਆ ਤੇ ਉਹਨਾਂ ਨੂੰ ਮਹਾਂਪੁਰਸ਼ਾਂ ਦੀ ਤਰ੍ਹਾਂ ਸਮਝਦੇ ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣਾਂ ਨੂੰ ਸਮਝਦੇ ਆ। ਇਸ ਕਰਕੇ ਫਰੀਦ ਜੀ ਕਹਿੰਦੇ ਵੀ ਜਿਹੜੇ ਸ਼ੇਖ ਨੇ ਬਿਰਧ ਜਾਤੀ ਵਾਲੇ ਉਹਨਾਂ ਨੇ ਆਖਿਆ ਸੀ ਵੀ ਬੰਦਗੀ ਕਰ ਲੈ ਨਾਮ ਜਪ ਲੈ,
ਚੱਲਣ ਅੱਜ ਕੇ ਕੱਲ,
ਚੱਲਣਾ ਹੋਊਗਾ ਇਸ ਸੰਸਾਰ ਤੋਂ ਅੱਜ ਨਹੀਂ ਤੇ ਕੱਲ। ਕੱਲ ਕੀ ਸਮਝਦਾ ਕਿ ਅੱਜ ਹੀ ਆਜੂ ਦਾ ਕਾਲ ਹੋ ਜਾਵੇ, ਪਤਾ ਨਹੀਂ ਨਾ ਕਿਹੜਾ ਸਮਾਂ ਹੈ ਵੀ ਅੰਤ ਦਾ ਸਮਾਂ ਕੋਈ ਪਤਾ ਥੋੜਾ। ਮਹਾਰਾਜ ਕਹਿੰਦੇ ਨੇ ਕਿਆ ਜਾਨਣਾ ਕਿਵ ਮਰਹੇਂਗੇ, ਕੈਸਾ ਮਰਨਾ ਹੋਏ। ਜੀਵ ਦੇ ਮਨ ਦੇ ਅੰਦਰ ਖਿਆਲ ਹੁੰਦਾ ਪਤਾ ਨਹੀਂ ਕਿਵੇਂ ਮਰਾਂਗੇ, ਅੰਤ ਦਾ ਸਮਾਂ ਕਿਹੋ ਜਿਹਾ ਆਊਗਾ, ਮੌਤ ਕਿਹੋ ਜਿਹੀ ਆਵੇਗੀ। ਸ੍ਰੀ ਗੁਰੂ ਜੀ ਮੌਤ ਦਾ ਭੈ ਨਾਸ਼ ਕਰਦੇ ਹੋਏ ਕਹਿੰਦੇ ਨੇ ਜੇਕਰ ਸਾਹਿਬ ਮਨ ਹੋਣਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਤੈਨੂੰ ਵਾਹਿਗੁਰੂ ਨਾ ਨਾ ਮਨੋ ਭੁੱਲੇਗਾ ਫਿਰ ਮਹਾਰਾਜ ਕਹਿੰਦੇ ਤੇਰਾ ਅੰਤ ਦਾ ਸਮਾਂ ਬੜਾ ਸਹਿਲਾ ਆਵੇਗਾ, ਬੜਾ ਸੌਖਾ ਆਵੇਗਾ। ਤੇ ਜਦੋਂ ਸਾਧ ਸੰਗਤ ਜੀ ਨਾਮ ਜਪਣ ਵਾਲੇ ਸਰੀਰ ਛੱਡਦੇ ਆ ਉਹ ਬੜੀ ਖੁਸ਼ੀ ਨਾਲ ਉਹਨਾਂ ਦੇ ਸਗੋਂ ਹੋਰ ਉਮਾਹ ਆ ਜਾਂਦਾ ਹੈ, ਬੜਾ ਉਹਨਾਂ ਦੇ ਚਿਹਰੇ ਤੇ ਨੂਰ ਆ ਜਾਂਦਾ ਹੈ। ਤੇ ਪਰ ਜਿਹੜਾ ਜਾਣਾ ਨਹੀਂ ਚਾਹੁੰਦਾ ਹੁੰਦਾ ਉਹ ਸਗੋਂ ਘਬਰਾ ਜਾਂਦਾ ਹੈ, ਡਰ ਜਾਂਦਾ ਹੈ ਵੀ ਹੁਣ ਕੀ ਹੋਊਗਾ। ਇਉਂ ਫਰੀਦ ਜੀ ਕਹਿੰਦੇ ਭਾਈ ਜਿਹੜਾ ਨਾਮ ਜਪਣ ਵਾਲਾ ਨਾ ਉਹ ਤਾਂ ਸਾਧ ਸੰਗਤ ਜੀ ਇਸ ਸੰਸਾਰ ਤੋਂ ਸੁਰਖਰੂ ਹੋ ਕਰਕੇ ਜਾਂਦਾ ਹੈ, ਉਹ ਫਰਮਾਉਂਦੇ ਹਨ
ਫਰੀਦਾ ਮੌਤੈ ਦਾ ਬੰਨਾ ਇਵੇ ਦਿਸੈ।
ਫਰੀਦ ਜੀ ਕਹਿੰਦੇ ਜਿਹੜਾ ਮੌਤ ਦਾ ਬੰਨਾ ਹੈ ਨਾ ਉਹ ਇਸ ਤਰ੍ਹਾਂ ਦਿਸ ਰਿਹਾ ਹੈ
ਜਿਉਂ ਦਰਿਆ ਵੈ ਢਾਹਾ,
ਜਿਵੇਂ ਦਰਿਆ ਨੇ ਢਾਹ ਨਹੀਂ ਲਾਈ ਹੁੰਦੀ। ਇਹ ਇੱਕੇ ਜੇ ਪ੍ਰਕਰਨ ਰੱਖ ਕੇ ਸਿੱਖਿਆ ਦਿੱਤੀ ਹੈ ਫਰੀਦ ਸਾਹਿਬ ਜੀ ਨੇ, ਜਿਵੇਂ ਦਰਿਆ ਸਾਧ ਸੰਗਤ ਜਦੋਂ ਢਾਹ ਲਾਉਂਦਾ ਤੇ ਥਿੱਲੋਂ ਉਹ ਸਾਰੀ ਮਿੱਟੀ ਖੁਰੀ ਹੁੰਦੀ ਹੈ ਤੇ ਦਰਿਆ ਦੇ ਕੰਢੇ ਕੰਢੇ ਉਹ ਤੁਰਨ ਵਾਸਤੇ ਪੰਧੀ ਬਣੀ ਹੁੰਦੀ ਹੈ, ਪਰ ਉੱਤੋਂ ਉਹ ਪੰਧੀ ਦਿਸਦੀ ਹੈ ਪਰ ਅੰਦਰੋਂ ਤਾਂ ਦਰਿਆ ਨੇ ਢਾਹ ਲਾਈ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਿੰਨੀ ਉਮਰ ਬੀਤ ਜਾਂਦੀ ਹੈ ਨਾ ਕਾਲ ਰੂਪੀ ਦਰਿਆ ਓਨੀ ਢਾਹ ਲਾ ਦਿੰਦਾ ਹੈ। ਜਿੰਨੀ ਉਮਰ ਬਤੀਤ ਹੋ ਗਈ ਹੈ 50 ਜੀਲੇ ਹੈ 70 ਜੀਲੇ ਹੈ ਇਹ ਢਾਹ ਲੱਗ ਗਈ ਹੈ ਤੇ ਕਦੋਂ ਉੱਤੋਂ ਵੇਖਣ ਨੂੰ ਸਰੀਰ ਦਿਸਦੇ ਹੈ ਬੜੇ ਸੋਹਣੇ ਪਰ ਪਤਾ ਨਹੀਂ ਕਦੋਂ ਇਹ ਡਿੱਗ ਜਾਵੇ। ਇਉਂ ਫਰੀਦ ਜੀ ਕਹਿੰਦੇ ਮੌਤ ਦਾ ਜਿਹੜਾ ਬੰਨਾ ਹੈ ਨਾ ਕੰਧੀ ਉਹ ਇਸ ਤਰ੍ਹਾਂ ਦਿਸ ਰਹੀ ਹੈ ਜਿਉਂ ਦਰਿਆ ਵੈ ਢਾਹ, ਜਿਵੇਂ ਦਰਿਆ ਨੇ ਢਾਹ ਲਾਈ ਹੁੰਦੀ ਹੈ ਇਉਂ ਮੌਤ ਨੇ ਢਾਹ ਲਾ ਦਿੱਤੀ ਕਾਲ ਰੂਪੀ ਦਰਿਆ ਨੇ।
ਅੱਗੇ ਦੋਜਕ ਤਪਿਆ
ਫਰੀਦ ਜੀ ਕਹਿੰਦੇ ਅੱਗੇ ਇੱਥੇ ਨਹੀਂ ਅੱਗੇ, ਕਈ ਕਹਿੰਦੇ ਆ ਜੀ ਕਿੱਥੇ ਅੱਗਾ ਵੇਖਿਆ ਕਿਸੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਵਿਖਾਇਆ ਉਹ ਦੱਸਦੇ ਆ। ਕਹਿੰਦੇ ਅੱਗੇ ਦੋਜਕ ਤਪਿਆ ਸੁਣੀਐ, ਅੱਗੇ ਬਈ ਦੋਜਕ ਜਿਹੜਾ ਬਹੁਤ ਜ਼ਿਆਦਾ ਤਪਿਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵੀ ਜੀਵ ਇੱਥੇ ਜਿਉਂਦਾ ਜੀਂਦਾ ਸਾਧ ਸੰਗਤ ਜੀ ਨਿੰਦਾ ਕਰਦਾ, ਪਾਪ ਕਰਦਾ, ਵਕਾਰ ਭੋਗਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਵਕਾਰ ਪਾਥਰ ਗਲਹ ਬੰਧ ਹੈ, ਨਿੰਦ ਪੋਟ ਸਰਾਏ ਮਹਾਂ ਸਮੁੰਦ, ਮਹਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। महाराज कहते तेन वड्डा समुंदर लंघना पैना है। ये भी जिक्र आउंदा भी अग दा समुंदर रूह नूं तरना पैंदा है। और सलात का पंथ दुहेला संग ना साथी गवन अकेला ए वाक कहे है। अगे दोजक तपया सुनिया फरीद जी कहते अगे दोजक जेड़ा नरक है ना, क्योंकि जिन्हें बजर करहता कीतिया पाप कीते है साध संगत जी उन्हां लई दोजक है नरक है। ते आपां बाणी विच पढ़दे आ जे आपां ना जिक्र आपां यकीन ना करिए कहीए भी नहीं आ तां डराउण नूं गल्लां कीतियां होईआं आ जग मिठा अगला कहिण डिठा खाओ पीओ मौज हंडाओ। भगत कबीर साहब जी भी कहिंदे भी जेते पाप किए राखै तलै दुराए प्रगट पए निदान सब जब पूछै धर्म राय। उदों कढ देणे उहने सारे जपजी साहब विच आपां रोज पढ़दे आ चंगे आईआं बुरे आईआं वाचा धर्म अधूर उहदे सामने वाचियां जांदियां ने ते उसे ही जिहड़ी वही साडी खड़ी जांदी है ना दफ्तर दई जब काढ है तब होए को कौन हवाल। उदों तेरा की हाल होगा जदों तेरे बुरे कर्म कढ के सामने रख दिते। इउं फरीद जी कहिंदे ने अग्गा दोजक तपिया सुनिए वी बड़ा दोजक जिहड़ा ना नरकां दी अग बड़ी ज्यादा तपी हुई है बड़ी तपश वाली है सुनी दी है।
हूल पवै कहा
साध संगत जी हूल दुख दे नाल उत्थे कहाह डंड रौली पैंदी है जिहड़ा अही कलाब लोक करदे आ चीकां चहाड़ां दी आवाज जिहड़ी उह सुनाई दिंदी। फरीद जी कहते बहुत कुरलाहट कलमलाहट पैंदी है।
एक नानो सब सोजी आई
एक नानो ते सारी सोजी आ गई। कहते महाराज कृपा करके बचा लियो नरकां दे दुखां तो रख्या करियो। महाराज दी संगत विच भांडे मांजदे ऐ साध संगत दी सेवा करदे ऐ मिठा बोलदे ऐ बाणी पढ़दे ऐ नाम जपदे ऐ किसी दा दिल नहीं दिखाउंदे। इक ना नूं सब सोझी आई सोझी आ गई भी मना की किसी नाल वैर करके संसार तो लैके जाना है। हरेक नाल प्रेम करदे ऐ दुखियां दे दुख दूर करदे ऐ भला करन दा यतन करदे ऐ। इउं साध संगत जी परउपकारी जीवन जिउंदे क्योंकि उहनां नूं सारी सोझी आ जांदी है। महाराज दिखा दिंदे आ भी लै भी अगे बहुत ज्यादा भयानक रस्ता है ते श्री गुरु अर्जन देव साहब सच्चे पातशाह जी ने श्री सुखमनी साहब दी दूसरी अष्टपदी विच जिस मार्ग दी बाबत महाराज ने दस्या साध संगत जी उस मार्ग दी उहनां नूं सोझी पै जांदी। एक नानू सब सोझी आई वह सारी सोझी आ जाती है ते भजन बंदगी करने में लग जाते
एक
बेपरवाह फिरते रहते लै कहते शेरां दे मूंह धोते ही होंगे है हाथ साढ़े धोते ही है वहम नहीं करीदा जो मर्जी खे पस खाई जाते हैं पख अपख सब खाए जिदा मर्जी दिल तोड़ दिता जिथे मर्जी बैठे अमोड़ ही चल कोई परवाह नहीं चाहे कितों किसे तरह की माया आई होवे लुट्टो बस कपट करो वल करो फरेब करो ऐ हर वेले झूठो झूठ ही बोली जाना ते उपदेश बड़ा जदों कोई गल पुछे ते झट ही सुना देंदे आ भी जिवें बड़ियां किताबां पढ़ियां होंदियां सुनिया सुनाइया गल्लां गां करी जानियां बड़े विद्वान बन बन बहना एह जी गल्लां ते बेपरवाह होके फिरदे आ कहिंदे सानू की लगन लगा वेख लांगे जदों धर्म राजा सामने आऊगा निपट लांगे कहिंदे उहदे नाल वी ऐ ते जदों जमदूत ही उहदे भेजे ते तेरी कंबड़ी छिड़ी जिहड़ी ना फिर तैनूं पता लगना हुण तां तूं फड़ा मारदा ना भी वेख लांगे धर्म राजे नाल वी नबेड़ लांगे। ते महाराज साहिब जी कहिंदे भी तूं उह वेख्या ही नहीं अजे तेनू पता ही नहीं ओदे बारे जदों ओ अंत दे वेले दा झटका वज्जिया ना उदों तां रावण वर्गे पीत पै गए तू केड़े बाग दी मूली है जिहड़े काल नूं ही कहिंदे बन्नी फिरदे सीगे ना रावण वर्गे ओह भी उस समय हथ जोड़ करके खलो गए कि मैनू माफ कर दिओ फिर उत्थे कुट पैंदी है बहुत ज्यादा। फिर कई कहिंदे आ भाई ਤੁਸੀਂ ਕਹਿੰਦੇ ਹੋ ਵੀ ਇਕੱਲੇ ਜਾਣਾ ਪੈਂਦਾ ਸੰਗ ਨਾ ਸਾਥੀ ਗਵਨ ਅਕੇਲਾ ਕਹਿੰਦੇ ਜੰਮ ਤਾਂ ਹੋਊ ਨਾ ਮੇਰੇ ਨਾਲ ਗੱਲਾਂ ਕਰਨ ਨੂੰ ਉਹ ਇਉਂ ਕਹਿੰਦੇ ਕਹਿੰਦੇ ਜੰਮ ਤਾਂ ਹੋਊ ਨਾ ਨਾਲ ਸਾਧ ਸੰਗਤ ਜੀ ਜੰਮ ਉਦੋਂ ਗੱਲਾਂ ਦਿਲ ਪਰਚਾਵੇ ਦੀਆਂ ਨਹੀਂ ਕਰਦਾ ਜਦੋਂ ਜੀਵ ਨੂੰ ਕੁੱਟਦੇ ਮਾਰਦੇ ਰੋਂਦਾ ਕਰਲਾਉਂਦਾ ਨਾ ਜੀਵ ਉਹਨੂੰ ਫਿਰ ਜੰਮ ਕਹਿੰਦਾ ਵੀ ਰੋਣਾ ਮੇਰੇ ਅੱਗੇ ਤੇਰਾ ਚੱਲਣਾ ਨਹੀਂ ਵੀ ਜੇ ਤੂੰ ਰੋਵੇਂਗਾ ਵੀ ਤਾਂ ਮੈਂ ਕੁਛ ਨਹੀਂ ਕਰ ਸਕਦਾ, ਮੈਨੂੰ ਹੁਕਮ ਤੇਰੇ ਪਾਪਾਂ ਦੀ ਸਜ਼ਾ ਦੇਣ ਦਾ। ਰੋਣ ਦਾ ਥਾਂ ਸੀ ਪੂਰੇ ਗੁਰੂ ਦੇ ਅੱਗੇ, ਤੂੰ ਉੱਥੇ ਵੇਰਿਆ ਰਿਹਾ, ਪੂਰੇ ਗੁਰੂ ਜੀ ਦੇ ਅੱਗੇ ਰੋਂਦਾ ਕਰਲਾਪ ਕਰਦਾ, ਤੇ ਮਹਾਰਾਜ ਤੈਨੂੰ ਛਡਾ ਦਿੰਦੇ, ਆ ਸਮਾਂ ਹੀ ਨਾ ਵੇਖਣ ਦਿੰਦੇ, ਪਰ ਤੂੰ ਉੱਥੇ ਵੇਰ ਕਰਕੇ ਤੂੰ ਸੰਗਤ ਦੀ ਸੇਵਾ ਨਾ ਕੀਤੀ, ਨਿਮਰਤਾ ਨਾਲ ਨਾ ਚੱਲਿਆ, ਇਸ ਕਰਕੇ ਹੁਣ ਤੇਰਾ ਰੋਣਾ ਕਰਲਾਉਣਾ ਇੱਥੇ ਨਹੀਂ ਚੱਲਣਾ, ਚੁੱਪ ਕਰਕੇ ਮਾਰ ਖਾ ਲੈ, ਰੋ ਕੇ ਖਾ ਲੈ, ਖਾਣੀ ਪੈਣੀ। ਤੇ ਫਿਰ ਉਹ ਸਾਥੀ ਥੋੜਾ ਹੁੰਦਾ, ਜਿਹੜਾ ਕੁੱਟ ਮਾਰ ਕਰੇ ਉਹ ਤੁਹਾਡਾ ਸਾਥੀ ਥੋੜਾ, ਉਹਦੇ ਫਿਰ ਤੁਹਾਨੂੰ ਦਿਸਦਾ ਵੀ ਕਿਵੇਂ ਮੈਨੂੰ ਛੱਡੇ, ਕਿੱਦਾਂ ਮੇਰੀ ਜਾਨ ਸੌਖੀ ਹੋਵੇ। ਇਸ ਕਰਕੇ ਇੱਥੇ ਹੀ ਲੋਕ ਬਹਾਨੇ ਬਣਾਉਂਦੇ ਆ ਤੇ ਅਕਲਾਂ ਦੇ ਘੋੜੇ ਦੜਾਉਂਦੇ ਰਹਿੰਦੇ ਆ। ਫਰੀਦ ਜੀ ਕਹਿੰਦੇ ਹਨ,
ਇੱਕ ਫਿਰਦੇ ਵੇ ਪਰਵਾਹ,
ਇੱਕ ਹੋਏ ਪਰਵਾਹ ਹੋ ਕੇ ਫਿਰਦੇ ਆ, ਨਾ ਜਪਜੀ ਸਾਹਿਬ ਪੜ੍ਹਦੇ ਆ, ਨਾ ਅੰਮ੍ਰਿਤ ਛਕਣ ਦੀ ਗੱਲ ਕਹਿ ਦੋ, ਕਹਿੰਦੇ ਛਕ ਲਾਂਗੇ, ਬਥੇਰਾ ਸਮਾਂ ਪਿਆ ਜੇ ਇਉਂ, ਤੇ ਨਾ ਸਾਧ ਸੰਗਤ ਜੀ ਸਿੱਖੀ ਦਾ ਕੋਈ ਗੁਣ ਧਾਰਨ ਕਰਦੇ ਆ, ਬੇਪਰਵਾਹ ਹੋ ਕੇ ਫਿਰਦੇ ਰਹਿੰਦੇ ਆ।
ਕਮਲ ਜੇ ਕੀਤਿਆ ਦੁਨੀ ਵਿੱਚ,
ਫਰੀਦ ਜੀ ਕਹਿੰਦੇ ਜਿਹੜੇ ਸੰਸਾਰ ਵਿੱਚ ਚੰਗੇ ਅਮਲ ਧਾਰਨ ਕੀਤੇ ਆ, ਜਿਨ੍ਹਾਂ ਨੇ ਸੁਭ ਗੁਣ ਕਮਾਏ ਆ, ਸਤਸੰਗਤ ਕੀਤੀ ਆ, ਨਾਮ ਜਪਿਆ ਏ,
ਇਹ ਦਰਗਾਹ ਉਹ ਗਾਹਾ,
ਉਹ ਦਰਗਾਹ ਦੇ ਅੰਦਰ ਗਵਾਹੀ ਦਿੰਦੇ ਆ। ਉਸ ਸਮੇਂ ਚੰਗਾ ਕੰਮ ਕੀਤਾ ਵੀ ਨਾ ਨਾਲ ਖਲੋਂਦਾ ਹੈ, ਉਸ ਸਮੇਂ ਚ ਕੀਤਾ ਹੋਇਆ ਬੁਰਾ ਕਰਮ ਵੀ ਨਾਲ ਹੀ ਖਲੋਤਾ ਹੁੰਦਾ ਹੈ। ਅਗਾਹੀ ਦਿੰਦੇ ਆ ਵੀ ਇਹਨੇ ਮੈਨੂੰ ਇਸ ਸਮੇਂ ਕੀਤਾ ਸੀਗਾ, ਕਰਮ ਨਾਲ ਖਲੋਤੇ ਹੁੰਦੇ। ਸੇ ਦਰਗਾਹ ਉਹ ਗਾਹ, ਉਹ ਦਰਗਾਹ ਦੇ ਅੰਦਰ ਸਾਧ ਸੰਗਤ ਜੀ ਗਵਾਹੀ ਭਰਦੇ ਹੈ, ਜਿੰਨੇ ਚੰਗੇ ਪੁੰਨ ਕਰਮ ਕੀਤੇ ਹੋਣਗੇ, ਕਿਉਂਕਿ ਕਰਮਾਂ ਦੇ ਉੱਤੇ ਨਿਬੇੜਾ ਹੁੰਦਾ ਹੈ, ਜੇ ਕੀਤੇ ਹੀ ਬੁਰੇ ਕਰਮ ਹੈ ਤੇ ਫਿਰ ਸੁੱਖ ਫਲ ਕਿੱਥੋਂ ਪ੍ਰਾਪਤ ਹੋ ਸਕਦਾ ਹੈ। ਇਸ ਕਰਕੇ ਫਰੀਦ ਜੀ ਕਹਿੰਦੇ ਭਲੇ ਕਰਮ ਕਰਨੇ ਚਾਹੀਦੇ ਹੈ, ਬੁਰੇ ਕਰਮ ਨਹੀਂ ਕਮਾਉਣੇ ਚਾਹੀਦੇ। ਇਹ ਉਪਦੇਸ਼ ਆਇਆ ਹੈ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ। ਇਸ ਤੋਂ ਅਗਲੇ ਸ਼ਲੋਕ ਤੋਂ ਕਥਾ ਸ਼ਾਮ ਦੇ ਦੀਵਾਨ ਵਿੱਚ ਆਪਾਂ ਪ੍ਰਾਰੰਭ ਕਰਾਂਗੇ, ਤੇ ਸ਼ਾਮ ਦਾ ਦੀਵਾਨ ਇਸ ਫੇਰੀ ਦਾ ਆਖਰੀ ਦੀਵਾਨ ਹੋਵੇਗਾ। ਸਾਧ ਸੰਗਤ ਜੀ, ਮਹਾਰਾਜ ਸਾਧ ਸੰਗਤ ਜੀ, 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ, ਤੇ ਇਹਦੇ ਵਾਸਤੇ ਸਿੰਘਾਂ ਨੇ ਜਿਹੜੀ ਇਹ ਸੂਚਨਾ ਦੱਸੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਵਡਮੁੱਲੀ ਦਾਤ ਹੈ, ਅੰਮ੍ਰਿਤ ਦੀ ਦਾਤ ਦੇ। ਵੇਖੋ ਕਈ ਉੱਥੋਂ ਦੇਸ਼ ਤੋਂ ਭਟਕ ਕੇ ਭੁੱਲੇ ਆਉਂਦੇ, ਤੇ ਉੱਥੋਂ ਜਿਹੜੇ ਬਾਹਰ ਨਹੀਂ ਕਈ ਵਾਰੀ ਆਏ ਹੁੰਦੇ, ਸੋਚਦੇ ਆ ਵੀ ਬਾਹਰ ਪਤਾ ਨਹੀਂ ਕਿਹੋ ਜਿਹਾ ਸੁਪਨਿਆਂ ਦਾ ਦੇਸ਼ ਹੋਣਾ। ਜਦੋਂ ਇੱਥੇ ਆਉਂਦੇ ਆ ਕਿਤੇ ਸੰਗਤ ਕਰਨ ਨੂੰ ਮਿਲ ਜਾਂਦੀ ਹੈ, ਸਗੋਂ ਸੁਧਰ ਜਾਂਦੇ ਆ, ਗੁਰੂ ਘਰ ਨਾਲ ਜੁੜੇ ਹੋਏ ਕੇਸ ਰੱਖ ਲੈਂਦੇ, ਅੰਮ੍ਰਿਤ ਛਕ ਲੈਂਦੇ ਆ, ਜ਼ਿੰਦਗੀ ਪਲਟ ਜਾਂਦੀ ਹੈ। ਤੋ ਸਾਧ ਸੰਗਤ ਜੀ, ਗੁਰੂ ਕੇ ਲੜ ਲੱਗਿਆ ਹੋਇਆ ਆਪਣਾ ਜੀਵਨ ਜਿਹੜਾ ਜੀਵੀਦਾ ਨਾ, ਉਹੋ ਹੀ ਜੀਵਨ ਲੇਖੇ ਵਿੱਚ ਪੈਂਦਾ, ਉਮਰ ਉਹਾ ਲੇਖੇ ਵਿੱਚ ਪੈਂਦੀ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਉਹੋ ਹੀ ਥਾਂ ਪੈ ਜਾਂਦੀ। ਜਿਵੇਂ ਫਰੀਦ ਜੀ ਨੇ ਵੀ ਕੱਲ ਉਪਦੇਸ਼ ਆ ਰਿਹਾ ਸੀਗਾ, ਜੋ ਜੋ ਵੰਨਿਆ ਡੀਹੜਾ ਸੋ ਉਮਰ ਹੱਥ ਪਵਨ, ਜਿਹੜਾ ਜਿਹੜਾ ਸਮਾਂ, ਜਿਹੜਾ ਜਿਹੜਾ ਦਿਨ ਸਤਿਗੁਰੂ ਜੀ ਦੀ ਸਾਧ ਸੰਗਤ ਵਿੱਚ ਤੇ ਗੁਰੂ ਕੇ ਲੜ ਲੱਗਿਆ ਹੋਇਆ ਲੰਘਦਾ, ਉਹ ਉਮਰ ਉਹ ਸਮਾਂ ਸਫਲਾ ਹੋ ਜਾਂਦਾ। 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ, ਜਿਨ੍ਹਾਂ ਦੇ ਭਾਗ ਜਾਗਣ ਪਈ ਗੁਰੂ ਮਹਾਰਾਜ ਦੀ ਦਾਤ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਆਪਣਾ ਜੀਵਨ ਸਫਲਾ ਕਰੋ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ, ਜਿਉਂ ਦਰਿਆ ਵੈ ਢਾਹਾ, ਅੱਗੇ ਦੋ ਜਗ ਤਪਿਆ ਸੁਣੀਐ, ਫੂਲ ਪਵੈ ਕਾਹਾ, ਇਕ ਨਾਨੋ ਸਭ ਸੋਜੀ ਆਈ, ਇੱਕ ਫਿਰਦੇ ਵੇ ਪਰਵਾਹ, ਅਮਲ ਜੇ ਕੀਤਿਆ ਦੁਨੀ ਵਿੱਚ, ਸੇ ਦਰਗਹਿ ਹੋ ਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्व मैं दुख पंजन
गुणतास
हे संगी हे निरंकार हे निर्गुण सब
एक
हे गोविंद हे गुण निधान
जागे सदा विवेक
हे अपरंपर हर हरे हे पीहो
अनहार
हे संत कह सदा संग हे धारा
आधार
हे ठाकुर हौं दास रो
निर्गुण गुण नहीं कोए
नानक दीजै नाम दान राखौ हिय
परोए
आए प्रभ शरणागति कृपा निदयाल एक अखर हर मन बस्त नानक होत
निहाल
वाहिगुरु नाम जहाज है
उतरै पार
जो श्रद्धा कर सेवंदे
पार उतारण हार
जो श्रद्धा कर सेवंदे
पार उतारण हार
वाहिगुरु जी का खालसा वाहिगुरु जी की फतेह।